ਤੁਸੀਂ ਹੋ SBS ਪੰਜਾਬੀ ਦੇ ਨਾਲ।
You with SBS Radio।
ਪਿਆਰੇ ਦੋਸਤੋ, ਹਰੇਕ ਸਾਲ ਜਦ ਵੀ 1 ਜੁਲਾਈ ਚੜ੍ਹਦੀ ਹੈ ਤਾਂ ਕੁਝ ਲੋਕਾਂ ਨੂੰ ਇੰਤਜ਼ਾਰ ਹੁੰਦਾ ਕਿ ਜਾਣੀਏ ਕਿ ਵੀਜ਼ਾ ਖੇਤਰ ਵਿੱਚ ਕੀ ਤਬਦੀਲੀਆਂ ਆ ਰਹੀਆਂ ਨੇ ਜਾਂ ਕੀ ਆ ਸਕਦੀਆਂ ਨੇ, ਅਤੇ ਇਹਨਾਂ ਤਬਦੀਲੀਆਂ ਦਾ ਜਾਂ ਵੀਜ਼ਾ ਨੀਤੀਆਂ ਦਾ ਉਹਨਾਂ 'ਤੇ, ਖਾਸ ਕਰ ਸਾਡੇ ਭਾਈਚਾਰੇ ਦੇ ਲੋਕਾਂ 'ਤੇ ਕੀ ਅਸਰ ਪਊਗਾ। ਜਿੱਥੋਂ ਤੱਕ ਨੈੱਟ ਮਾਈਗ੍ਰੇਸ਼ਨ ਦੀ ਗੱਲ ਆ, ਘੱਟ ਗਈ ਹੈ, ਘੱਟ ਰਹੀ ਹੈ, ਘੱਟਦੀ ਰਹੇਗੀ। ਇਸ ਕਿਸਮ ਦੇ ਅੰਦਾਜ਼ੇ ਲਾਏ ਜਾ ਰਹੇ ਸੀ, ਅੰਦੇਸ਼ੇ ਸੀ, ਜੋ ਹੁਣ ਸੱਚ ਪ੍ਰਤੀਤ ਹੁੰਦੇ ਜਾਪਦੇ ਆ। ਹਾਏ ਕਰੋਨਾ, ਹਾਏ ਕਰੋਨਾ, ਇਹਦਾ ਅਸਰ ਪਿਆ ਅਰਥਚਾਰੇ 'ਤੇ, ਸਥਾਨਕ ਲੋਕਾਂ ਦੀਆਂ ਨੌਕਰੀਆਂ 'ਤੇ, ਅਤੇ ਫਿਰ ਬਾਹਰੋਂ ਆਉਂਦੇ ਜਿਹੜੇ ਲੋਕ ਨੇ, ਖਾਸ ਕਰ ਸਕਿੱਲਡ ਮਾਈਗ੍ਰੇਸ਼ਨ ਵਾਲੇ, ਉਹ ਕਈਆਂ ਨੂੰ ਹੁਣ ਗਵਾਰਾ ਨਹੀਂ। ਅਤੇ ਜੁਲਾਈ 2020 ਤੋਂ ਪਿੱਛੋਂ ਕੀ ਆਸ ਕਰੀਏ ਵੀਜ਼ਾ ਨੀਤੀਆਂ ਦੇ ਲਿਹਾਜ਼ ਨਾਲ, ਇਸ ਸਿਲਸਿਲੇ 'ਚ ਟੈਲੀਫੋਨ ਲਾਈਨ 'ਤੇ ਬਣੇ ਹੋਏ ਨੇ ਜੁਝਾਰ ਬਾਜਵਾ ਜੀ, ਜਿਨ੍ਹਾਂ ਨਾਲ ਅਸੀਂ ਇਸ ਸਿਲਸਿਲੇ 'ਚ ਚਰਚਾ ਕਰਾਂਗੇ। ਹਾਂਜੀ ਬਾਜਵਾ ਸਾਹਿਬ, ਸਤਿ ਸ਼੍ਰੀ ਅਕਾਲ।
ਹਾਂਜੀ ਪ੍ਰੀਤਮ ਜੀ, ਸਤਿ ਸ਼੍ਰੀ ਅਕਾਲ ਜੀ, ਅਤੇ ਸਾਰੇ ਜਿਹੜੇ ਭੈਣ ਪ੍ਰੈਸ ਨੂੰ ਸੁਣ ਰਹੇ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਕੀ ਹੋਊਗਾ ਤੁਹਾਡਾ ਵਿਚਾਰ ਇਸ ਗੱਲ ਨੂੰ ਲੈ ਕੇ ਕਿ ਆਉਣ ਵਾਲੇ ਸਮੇਂ 'ਚ, ਖਾਸ ਕਰਕੇ ਅਗਲੇ 1 ਸਾਲ 'ਚ, ਸਰਕਾਰ ਦੀ ਵੀਜ਼ਾ ਨੀਤੀ, ਜਿਹਨੂੰ ਪੂਰਾ ਹੋਲਿਸਟਿਕ ਵਿਊ ਜਿਹਨੂੰ ਕਹਿੰਦੇ ਆ ਅੰਗਰੇਜ਼ੀ 'ਚ, ਉਹਦੇ ਵੱਲ ਨੂੰ ਝਾਤੀ ਮਾਰਨੀ ਹੋਵੇ ਸਕਿੱਲਡ ਮਾਈਗ੍ਰੇਸ਼ਨ ਦੇ ਲਿਹਾਜ਼ ਨਾਲ?
ਪ੍ਰੀਤਮ ਜੀ, ਇੱਦਾਂ ਹੈ ਕਿ ਦੇਖੋ, ਜਿਹੜਾ ਕਰੋਨਾ ਹੈ ਉਹ ਕਈਆਂ ਲਈ ਕਰੂਣਾ ਆਸ਼ੀਰਵਾਦ ਬਣ ਕੇ ਆਇਆ ਅਤੇ ਕਈਆਂ ਲਈ ਉਹ ਵਾਕਈ ਹੀ ਦੁੱਖ ਬਣ ਕੇ ਆਇਆ। ਜਿੰਨਾ ਕੁ ਅਸੀਂ ਸਿਸਟਮ ਨੂੰ ਪੜ੍ਹਿਆ, ਸੁਣਿਆ, ਜਾਂ ਅਲੱਗ ਅਲੱਗ ਜਿਹੜੀਆਂ ਰਿਪੋਰਟਸ ਆਉਂਦੀਆਂ ਨਿਊਜ਼ ਪੇਪਰ ਵਿੱਚ ਜਾਂ ਇਮੀਗ੍ਰੇਸ਼ਨ ਦੀ ਵੈਬਸਾਈਟ 'ਤੇ ਜਾਂ ਜੋ ਵੀ ਪੋਲਿਸੀਜ਼ ਬਣਦੀਆਂ, ਉੱਥੋਂ ਸਾਨੂੰ ਇਹ ਸਮਝ ਲੱਗੀ ਹੈ ਕਿ ਜਿਹੜੇ ਦੇ ਬੱਚੇ ਆਸਟ੍ਰੇਲੀਆ ਦੇ ਵਿੱਚ ਹੈਗੇ ਨੇ, ਜੇ ਉਹਨਾਂ ਕੋਲ ਸਕਿੱਲ ਅਸੈਸਮੈਂਟ ਹੈਗੀ ਹੈ ਅਤੇ ਉਹਨਾਂ ਨੂੰ ਜਿਹੜਾ 491 ਜਿਹੜਾ ਰੀਜਨਲ ਵੀਜ਼ਾ ਹੈ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਮਿਲਣਾ ਬਹੁਤ ਸੌਖਾ ਹੋ ਰਿਹਾ। ਅਤੇ ਜਿਹੜਾ ਡਾਇਰੈਕਟ ਪੀ ਆਰ ਹੈ ਜਿਹਨੂੰ ਆਪਾਂ 189 ਕਹਿੰਦੇ ਹਾਂ, ਉਹ ਮੇਰੇ ਹਿਸਾਬ ਨਾਲ ਇੰਨਾ ਸੌਖਾ ਨਹੀਂ ਹੋਏਗਾ, ਕਿਉਂਕਿ ਤੁਸੀਂ ਦੇਖੋ ਕਿ ਮਾਰਚ ਤੋਂ ਜਿਹੜਾ ਕਰੋਨਾ ਚੱਲ ਰਿਹਾ ਅਤੇ ਅਪ੍ਰੈਲ ਵਿੱਚ, ਮਈ ਵਿੱਚ ਅਤੇ ਜੂਨ ਵਿੱਚ ਉਹਨਾਂ ਨੇ ਸੀਟਾਂ ਬਹੁਤ ਘੱਟ ਰਿਲੀਜ਼ ਕੀਤੀਆਂ, ਜਿਹਨੂੰ ਆਪਾਂ ਕਹਾਂਗੇ ਕਿ ਫੈਡਰਲ ਗਵਰਨਮੈਂਟ ਦਾ ਜਿਹੜਾ ਪ੍ਰੋਗਰਾਮ 189 ਹੁੰਦਾ ਵਾ, ਉਹ ਸੀਟਾਂ ਨਹੀਂ ਰਿਲੀਜ਼ ਕਰ ਰਹੇ। ਪਰ ਇਹਦੇ ਕੰਪੇਅਰ ਵਿੱਚ ਜਿੱਦਾਂ ਅਲੱਗ ਅਲੱਗ ਸਟੇਟਸ ਨੇ, ਵਿਕਟੋਰੀਆ, ਨਿਊ ਸਾਊਥ ਵੇਲਸ, ਜਿਹੜੀਆਂ ਬਹੁਤ ਵੱਡੀਆਂ ਸਟੇਟਸ ਨੇ, ਇਹ 491 ਅਤੇ 190 ਵਿੱਚ ਕਾਫੀ ਸੀਟਾਂ ਰਿਲੀਜ਼ ਕਰ ਰਹੇ ਨੇ। ਸੋ ਇਸ ਕਰਕੇ ਜਿਹੜੇ ਭੈਣ ਭਰਾ ਆਸਟ੍ਰੇਲੀਆ ਦੇ ਵਿੱਚ ਹੈਗੇ ਨੇ, ਉਹਨਾਂ ਵਾਸਤੇ ਬਹੁਤ ਵਧੀਆ ਭਵਿੱਖ ਹੈ। ਅਤੇ ਜਿਹੜੇ ਇਸ ਟਾਈਮ ਇੰਡੀਆ 'ਚ ਬੈਠੇ ਨੇ ਜਾਂ ਕਿਸੇ ਕਾਰਨ ਕਰਕੇ ਇੰਡੀਆ ਗਏ ਹੋਏ ਨੇ, ਉਹਨਾਂ ਨੂੰ ਇਨਵੀਟੇਸ਼ਨ ਨਹੀਂ ਆ ਰਹੇ। ਅਤੇ ਜੇ ਕੋਈ ਸਟੇਟ ਇਨਵੀਟੇਸ਼ਨ ਦੇ ਵੀ ਰਹੀ ਹੈ ਅਤੇ ਇਮੀਗ੍ਰੇਸ਼ਨ ਫਾਈਲਾਂ ਨਹੀਂ ਖੋਲ ਰਹੀ, ਉਹ ਫਾਈਲਾਂ ਹੋਲਡ ਕਰਕੇ ਬੈਠੀ ਹੋਈ ਹੈ, ਪਰ ਜਿਹੜੇ ਬੱਚੇ ਇੱਥੇ ਨੇ ਉਹਨਾਂ ਦਾ ਭਵਿੱਖ ਜਿਹੜਾ ਹੈ ਬਹੁਤ ਵਧੀਆ। ਸਪੈਸ਼ਲੀ ਜਿਹੜੀ ਅਕਾਊਂਟਿੰਗ ਸੀਗੇ, IT ਸੀਗੇ, ਜਿਹੜੇ ਵਿਚਾਰੇ ਬਹੁਤ ਦੇਰ ਤੋਂ ਪ੍ਰੋਬਲਮ ਸੀਗੇ, ਉਹਨਾਂ ਵਾਸਤੇ ਹੁਣ ਚੰਗੇ ਦਿਨ ਆ ਗਏ। ਮੈਂ ਐਗਜ਼ਾਮਪਲ ਦਿੰਦਾ ਕਿ ਜਿੱਦਾਂ ਹੁਣ ਨਿਊ ਸਾਊਥ ਵੇਲ ਨੇ ਕਿਹਾ ਕਿ ਤੁਸੀਂ ਬਸ ਇੱਥੋਂ ਦੀ ਰਿਹਾਇਸ਼ ਦਿਖਾ ਦਿਓ, ਰਹਿਣਾ ਦਿਖਾ ਦਿਓ, ਭਾਵੇਂ ਮਹੀਨਾ, 2 ਮਹੀਨੇ, 3 ਮਹੀਨੇ, ਐਜ਼ ਏ ਅਕਾਊਂਟੈਂਟ ਆਪਣੇ 50 ਪਾਉਂਡ ਲਿਆਓ, ਅਸੀਂ ਤੁਹਾਨੂੰ 491 ਰੀਜਨਲ ਨਿਊ ਸਾਊਥ ਵੇਲ ਦਾ ਦਿੰਦੇ ਹਾਂ। ਸੋ ਦਿਸ ਇਜ਼ ਅ ਗੁੱਡ ਨਿਊਜ਼ ਜਿਹੜੇ ਜਿੰਨੇ ਵੀ ਭੈਣ ਭਰਾ ਇਸ ਟਾਈਮ ਇੱਥੇ ਹੈਗੇ ਨੇ।
ਖਾਸ ਕਿੱਤੇ ਹੋਣਗੇ ਜਿਨ੍ਹਾਂ ਦਾ ਤੁਸੀਂ ਦੇਖਦੇ ਹੋ ਕਿ ਸੁਨਹਿਰੀ ਭਵਿੱਖ ਕਹਿੰਦੇ ਆ, ਤਾਂ ਮੈਨੂੰ ਸ਼ਬਦ ਥੋੜ੍ਹਾ ਡਰ ਲੱਗਦਾ, ਜਿਨ੍ਹਾਂ ਦਾ ਕੋਈ ਭਵਿੱਖ ਹੋ ਸਕਦਾ ਆਸਟ੍ਰੇਲੀਆ 'ਚ?
ਗਵਰਨਮੈਂਟ ਨੇ ਆਪਣੀ ਜਿਹੜੀ, ਹੁਣ ਦੇਖੋ, $25,000 ਗਵਰਨਮੈਂਟ ਨਵੇਂ ਘਰ ਬਣਾਉਣ 'ਤੇ ਦੇ ਰਹੀ ਆ। ਉਹ ਕਿਉਂ ਦੇ ਰਹੀ ਹੈ? ਕਿਉਂਕਿ ਉਹਨਾਂ ਨੂੰ ਪਤਾ ਕਿ ਉਹ $25,000 ਦੇ ਕੇ ਲੋਕਾਂ ਨੂੰ ਇੰਪਲੋਇਮੈਂਟ ਦੇ ਰਹੀ ਹੈ ਤਾਂ ਕਿ ਆਸਟ੍ਰੇਲੀਆ ਵਿੱਚ ਲੋਕ ਰੁਜ਼ਗਾਰ ਵਿੱਚ ਰਹਿਣ। ਹੁਣ ਇੱਦਾਂ ਕੀ ਹੈਗਾ, ਜਿਹੜੇ ਇਸ ਟਾਈਮ ਆਸਟ੍ਰੇਲੀਆ ਦੇ ਵਿੱਚ ਬੰਦੇ ਹੈਗੇ ਨੇ ਸਾਰੇ ਭੈਣ ਭਰਾ, ਜੇ ਉਹਨਾਂ ਨੂੰ 491 ਵੀਜ਼ਾ ਦਿੰਦੀ ਹੈ ਜਾਂ 190 ਦਿੰਦੀ, ਉਹਨਾਂ ਕੀ ਹੋਏਗਾ ਕਿ ਉਹ ਰੀਜਨਲ 'ਚ ਜਾਣਗੇ, ਉੱਥੇ ਆਪਣੀ ਕੰਡੀਸ਼ਨ ਪੂਰੀ ਕਰਨ ਵਾਸਤੇ ਆਪਣੀ ਇਨਵੈਸਟਮੈਂਟ ਕਰਨਗੇ, ਜੋਬਾਂ ਕਰਨਗੇ, ਕੋਈ ਬਿਜ਼ਨਸ ਕਰਨਗੇ, ਕਿਉਂਕਿ ਉਹਨਾਂ ਨੂੰ ਉਮੀਦ ਹੋਣੀ ਆ ਕਿ 491 ਤੇ ਅਸੀਂ ਜੇ ਆਪਣੀ ਕੰਡੀਸ਼ਨ ਪੂਰੀ ਕਰਾਂਗੇ ਤੇ ਸਾਨੂੰ ਜਿਹੜਾ ਅੱਗੇ PR ਲੱਭੂਗੀ। ਸੋ ਸੁਨਹਿਰੀ ਭਵਿੱਖ ਉਹਨਾਂ ਵਾਸਤੇ ਹੈ ਜਿਹੜੇ ਆਸਟ੍ਰੇਲੀਆ ਦੇ ਵਿੱਚ ਹੈਗੇ ਨੇ, ਕਿਉਂਕਿ ਇਸ ਟਾਈਮ ਨਾ ਕੋਈ ਬਾਹਰੋਂ ਆ ਰਿਹਾ ਆਸਟ੍ਰੇਲੀਆ ਤੋਂ ਤੇ ਬਹੁਤ ਜ਼ਿਆਦਾ ਲੋਕ ਬਾਹਰ ਜਾ ਰਹੇ ਨੇ। ਸੋ ਜੋ ਪਿੱਛੇ ਜੇ ਲਾਸਟ ਵੀਕ ਜੋ ਮੈਂ ਪੜ੍ਹਿਆ ਵਾ, ਉਹਨਾਂ ਨੇ ਕਿਹਾ ਹੈ ਕਿ 33,000 ਲੋਕ ਆਸਟ੍ਰੇਲੀਆ ਵਿੱਚ ਮਾਈਨਸ ਵਿੱਚ ਗਈ ਹੈ, ਮਾਈਗ੍ਰੇਸ਼ਨ ਮਾਈਨਸ ਵਿੱਚ। ਸੋ ਜਿਹੜੀ ਕਿੱਥੇ ਕਿੰਨੇ ਲੱਖਾਂ ਦੇ ਹਿਸਾਬ ਨਾਲ ਪਲੱਸ ਵਿੱਚ ਜਾਂਦੀ ਸੀਗੀ। ਓਕੂਪੇਸ਼ਨ ਕੋਈ ਨਹੀਂ ਦੇਖ ਰਹੇ ਜੀ, ਹੇਅਰ ਡਰੈਸਰ, ਅਕਾਊਂਟੈਂਟ, IT, ਮੋਟਰ ਮਕੈਨਿਕ, ਸ਼ੈਫ, ਕੁੱਕ, ਐਗਰੀਕਲਚਰ, ਤੁਸੀਂ ਕੋਈ ਵੀ ਨਾਂ ਲਓ, ਉਹ ਸਾਰੇ ਆਕੂਪੇਸ਼ਨ ਜਿਹੜੇ ਆ ਨਿਊ ਸਾਊਥ ਵੇਲ ਦੀ ਲਿਸਟ ਵਿੱਚ ਹੈਗੇ ਆ, ਵਿਕਟੋਰੀਆ ਦੀ ਲਿਸਟ ਵਿੱਚ ਹੈਗੇ ਆ। ਸੋ ਸਿਰਫ ਹੁਣ ਜਿਹੜੀ ਸਮਝਣ ਵਾਲੀ ਚੀਜ਼ ਕੀ ਹੈਗੀ ਆ ਕਿ ਤੁਹਾਡੇ ਕੋਲ ਸਕਿੱਲ ਅਸੈਸਮੈਂਟ ਹੋਵੇ ਅਤੇ ਤੁਸੀਂ ਸਟੇਟਸ ਨੂੰ ਸਮਝੀ ਜਾਓ ਕਿ ਉਹ ਕੀ ਆਪਣੀ ਨਵੀਂ ਨੀਤੀ ਕੱਢਦੇ ਆ ਜੀ।
ਜੀ, ਅਤੇ ਇਹਨਾਂ ਦਿਨਾਂ 'ਚ ਜਿਹੜੇ ਵਿਦਿਆਰਥੀ ਵੀਜ਼ੇ 'ਤੇ ਸੀ ਲੋਕ, ਜਿਨ੍ਹਾਂ ਦਾ ਹੁਣ ਵਿਦਿਆਰਥੀ ਵੀਜ਼ਾ ਆਪਣੇ ਅੰਜਾਮ ਨੂੰ ਆਇਆ, ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕਿੰਨੀ ਦੇਰ ਦਾ ਵੀਜ਼ਾ ਮਿਲਦਾ ਤਾਂ ਕਿ ਉਹ ਪੱਕੇ ਪੈਰੀਂ ਇੱਥੇ ਸਥਾਪਿਤ ਹੋ ਸਕਣ?
ਜਿੱਦਾਂ ਕਿ ਤੁਸੀਂ ਦੇਖਿਆ ਪਹਿਲਾਂ ਬਹੁਤ ਸਾਰੇ ਭੈਣ ਭਰਾ ਇੱਥੇ ਟੂਰਿਸਟ ਵੀਜ਼ੇ 'ਤੇ ਆਏ, ਉਹਨਾਂ ਨੇ ਇੱਥੇ ਆ ਕੇ ਸਟੂਡੈਂਟ ਵੀਜ਼ਾ ਪਾਏ। ਪਹਿਲਾਂ ਤਾਂ ਬਹੁਤ ਲੱਗੇ ਅਤੇ ਬਾਅਦ ਵਿੱਚ 30% ਦੇ ਲਾਗੇ ਛਾਗੇ, ਜਿੰਨਾ ਕੁ ਮੇਰੇ ਕੋਲ ਡਾਟਾ ਹੈਗਾ, ਰਿਫਿਊਜ਼ਲਾਂ ਆਉਣੀਆਂ ਸ਼ੁਰੂ ਹੋਈਆਂ। ਪਰ ਅੱਜ ਦੀ ਡੇਟ ਵਿੱਚ ਤੁਸੀਂ ਮੰਨੋਗੇ, ਬੈਚਲਰਸ ਡਿਗਰੀ ਹੋਲਡਰ, ਮਾਸਟਰ ਡਿਗਰੀ ਹੋਲਡਰ ਡਿਪਲੋਮੇ 'ਚ ਵੀਜ਼ਾ ਪਾ ਰਹੇ ਆ ਅਤੇ ਉਹਨਾਂ ਨੂੰ ਵੀਜ਼ਾ ਜਿਹੜਾ ਮਿਲ ਰਿਹਾ, ਸਾਡੇ ਕੋਲ ਰਿਫਿਊਜ਼ਲ ਬਹੁਤ ਘੱਟ ਗਈ ਹੈ। ਉਹਦੇ ਪਿੱਛੇ ਕੀ ਹੈ? ਉਹ ਕਹਿੰਦੇ ਬਾਹਰੋਂ ਬੱਚੇ ਆ ਨਹੀਂ ਰਹੇ, ਜਿਹੜੇ ਇੱਥੇ ਬੱਚੇ ਹੈਗੇ ਆ, ਜੇ ਅਸੀਂ ਇਹਨਾਂ ਦੇ ਵੀਜ਼ੇ ਵੀ ਰਿਫਿਊਜ਼ ਕਰ ਦੇਵਾਂਗੇ, ਉਹ ਲੋਨ ਨੂੰ ਤਾਂ ਦੇਖ ਰਹੇ ਆ ਅਤੇ ਉਹਦੇ ਨਾਲ ਕੀ ਹੋਊਗਾ, ਇਕੋਨਮੀ 'ਤੇ ਅਸਰ ਪਊਗਾ। ਸੋ ਇਹਨਾਂ ਚੀਜ਼ਾਂ ਨੂੰ ਵੀ ਆਪਾਂ ਧਿਆਨ 'ਚ ਰੱਖੀਏ ਕਿ ਜੇ ਸਟੂਡੈਂਟ ਵੀਜ਼ਾ ਰਿਫਿਊਜ਼ਲ ਰੇਟ ਬਹੁਤ ਘੱਟ ਗਈ ਆ, ਇਹਦਾ ਮਤਲਬ ਕੀ ਹੈ ਕਿ ਸਰਕਾਰ ਉਹਨਾਂ ਨੂੰ ਵੈਲਕਮ ਕਰ ਰਹੀ ਹੈ।
ਅਤੇ ਮੈਂ ਪੁੱਛਣਾ ਇਹ ਚਾਹੁੰਦਾ, ਜਿਹੜੇ ਅੱਜ ਦੀ ਤਰੀਕ 'ਚ ਵਿਦਿਆਰਥੀ ਨੇ ਜਿਨ੍ਹਾਂ ਦੇ ਹੁਣ ਮੰਨ ਲਓ ਵੀਜ਼ੇ ਖਾਤਮੇ ਵੱਲ ਨੇ ਜਾਂ ਆਪਣੀ ਡਿਗਰੀ ਉਹਨਾਂ ਨੇ ਪੂਰੀ ਕਰ ਲਈ ਆ, ਤਾਂ ਉਹਨਾਂ ਵਾਸਤੇ ਕੀ ਪਾਥਵੇ ਹੋਊਗਾ ਇੱਥੇ ਪਰਮਾਨੈਂਟ ਰੈਜ਼ੀਡੈਂਸੀ ਦਾ?
ਦੇਖੋ, ਉਹਨਾਂ ਵਾਸਤੇ ਬੜਾ ਸਿੰਪਲ ਹੋ ਗਿਆ। ਨੰਬਰ 1, ਉਹ ਆਪਣੀ ਪਹਿਲਾਂ ਸਕਿੱਲ ਅਸੈਸਮੈਂਟ ਕਰਾਉਣ। ਨੰਬਰ 2, ਉਹ ਦੇਖ ਲੈਣ ਕਿ ਕਿਹੜੀ ਸਟੇਟ ਜਿਹੜੀ ਹੈ ਉਹ ਮਤਲਬ ਥੋੜ੍ਹੀ ਜਿਹੀ ਈਜ਼ੀ ਹੈ। ਜਿੱਦਾਂ ਜੋ ਕਿ ਇਤਿਹਾਸ ਤੋਂ ਹੀ ਦੇਖਿਆ ਹੈ, ਨਿਊ ਸਾਊਥ ਵੇਲ, ਵਿਕਟੋਰੀਆ, ਇਹ ਦੋਨੋਂ ਸਟੇਟਸ ਜਿਹੜੀਆਂ ਨੇ ਇਹ ਬਹੁਤ ਰੈਲੀਆਂ ਹੋਈਆਂ ਅੱਗੇ ਨਾਲੋਂ। ਸੋ ਜੇ ਤੁਸੀਂ ਇਹਨਾਂ ਸਟੇਟਾਂ ਨੂੰ ਬੜੇ ਧਿਆਨ ਨਾਲ ਦੇਖੋ ਤੇ ਇਹ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਵੀਜ਼ਾ ਦੇ ਰਹੀਆਂ ਨੇ।
ਜੀ, ਬਹੁਤ ਬਹੁਤ ਮਿਹਰਬਾਨੀ ਬਾਜਵਾ ਸਾਹਿਬ ਸਾਡੇ ਨਾਲ ਗੱਲ ਕਰਨ ਲਈ ਤੇ ਸਮੁੱਚੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨ ਲਈ ਧੰਨਵਾਦ।
ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।
ਯੂ ਵਿਦ SBS ਰੇਡੀਓ।
ਪਿਆਰਾ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਮਾਈਗ੍ਰੇਸ਼ਨ ਮਾਹਰ ਨਵਜੋਤ ਕੈਲੇ ਨੇ ਸਾਡੇ ਨਾਲ ਸਾਂਝ ਬਣਾਈ ਆ। ਜਿਵੇਂ ਅਸੀਂ ਪਹਿਲਾਂ ਦੱਸ ਰਹੇ ਸੀ ਕਿ ਅਸੀਂ ਸੂਬਾ ਆਧਾਰਿਤ ਵੀਜ਼ਾ ਤਬਦੀਲੀਆਂ ਦਾ ਵੀ ਜ਼ਿਕਰ ਕਰਨਾ, ਉਹਨਾਂ ਦੀ ਵੀ ਗੱਲ ਕਰਨੀ ਆ। ਨਿਊ ਸਾਊਥ ਵੇਲਸ, ਵਿਕਟੋਰੀਆ ਅਤੇ ਤਸਮਾਨੀਆ 'ਚ ਵੀਜ਼ਾ ਨੀਤੀਆਂ ਵਿਚਲੀ ਕੱਪੜ ਛਾਣ ਕਰਨੀ ਆ ਆਪਾਂ ਇਸ ਵੇਲੇ। ਅਤੇ ਟੈਲੀਫੋਨ ਲਾਈਨ 'ਤੇ ਕਾਲੇ ਸਾਹਿਬ ਬਣੇ ਹੋਏ ਨੇ। ਹਾਂਜੀ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ ਅਤੇ SBS ਪੰਜਾਬੀ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ।
ਜੀ, ਖਾਸ ਤੌਰ 'ਤੇ ਨਿਊ ਸਾਊਥ ਵੇਲਸ ਦਾ ਆਪਾਂ ਪਹਿਲਾਂ ਜ਼ਿਕਰ ਕਰੀਏ ਤਾਂ ਕਾਫੀ ਚਰਚਾ 'ਚ ਹੈ ਜੇ ਆਪਾਂ ਵੀਜ਼ੇ ਨਾਲ ਸੰਬੰਧਿਤ ਜਿਹੜੀਆਂ ਹੁਣ ਨਵੀਆਂ ਅਰਜ਼ੀਆਂ ਦੀ ਗੱਲ ਕਰਨੀ ਹੋਵੇ ਤਾਂ।
ਹਾਂਜੀ ਬਾਈ ਜੀ, ਉਹ ਜਿਹੜਾ ਹੁਣ ਨਿਊ ਸਾਊਥ ਵੇਲ ਦਾ ਮਸਲਾ ਜੀ, ਉਹਨਾਂ ਨੇ ਨਾ ਹੁਣ ਤੱਕ 491 16 November 2019 ਤੋਂ ਬਾਅਦ ਅਜੇ ਤੱਕ ਕੋਟਾ ਓਪਨ ਨਹੀਂ ਸੀ ਕੀਤਾ, ਕੋਈ ਐਪਲੀਕੇਸ਼ਨ ਤੋਂ ਅਕਸੈਪਟ ਨਹੀਂ ਸੀ ਕਰ ਰਿਹਾ। ਪਹਿਲਾਂ ਤਾਂ ਉਹਨਾਂ ਨੇ ਇਹ ਰਿਲੀਜ਼ ਕੀਤਾ, ਉਹਨਾਂ ਦੀ ਜਿਹੜੀ ਵੈਬਸਾਈਟ ਸੀ ਉਹਦਾ ਤਾਂ ਇਹ ਸੀਗਾ ਵੀ ਤੁਸੀਂ 1 ਸਾਲ ਤੋਂ ਓਰੀਜਨਲ ਏਰੀਆ 'ਚ ਰਹਿੰਦੇ ਹੋਣੇ ਚਾਹੀਦੇ ਹੋ, 1 ਸਾਲ ਤੋਂ ਆਪਣੀ ਨੋਮੀਨੇਟਡ ਆਕੂਪੇਸ਼ਨ 'ਚ ਕੰਮ ਕਰਦੇ ਚਾਹੀਦੇ ਹੋ ਤਾਂ ਤੁਸੀਂ ਐਲੀਜੀਬਲ ਹੋ ਜਾਓਗੇ। ਪਹਿਲਾਂ ਤਾਂ ਉਹਨਾਂ ਨੇ ਇੱਦਾਂ ਹੀ ਐਪਲੀਕੇਸ਼ਨਾਂ ਮੰਗੀਆਂ, ਪਰ 2 ਦਿਨਾਂ ਦੇ ਬਾਅਦ ਹੀ ਉਹਨਾਂ ਨੇ ਪੋਲਿਸੀ ਚੇਂਜ ਕਰਤੀ। 15 ਤਰੀਕ ਨੂੰ ਐਪਲੀਕੇਸ਼ਨ ਓਪਨ ਹੋਈਆਂ ਸੀ 15 June ਨੂੰ, 18 ਨੂੰ ਅਪਡੇਟ ਆ ਗਿਆ ਵੀ ਕੋਈ ਮਿਨੀਮਮ ਰਿਕੁਆਇਰਮੈਂਟ ਨਹੀਂ ਹੈਗੀ ਇੱਥੇ ਰਹਿਣ ਦੀ, ਅਤੇ ਨਾ ਹੀ ਤੁਸੀਂ ਆਪਣੇ ਨੋਮੀਨੇਟਡ ਆਕੂਪੇਸ਼ਨ 'ਚ ਕੋਈ ਜ਼ਰੂਰੀ ਨਹੀਂ ਵੀ ਕੰਮ ਕਰਦੇ ਹੋਣੇ ਚਾਹੀਦੇ ਹੋ, ਤੁਸੀਂ ਐਪਲੀਕੇਸ਼ਨ ਲਗਾ ਸਕਦੇ ਹੋ। ਪਰ ਉਸ ਤੋਂ ਬਾਅਦ ਕੀ ਹੋਇਆ ਤੁਹਾਨੂੰ ਪਤਾ ਹੀ ਆ, ਫਿਰ ਜਦੋਂ ਇੱਦਾਂ ਦੀਆਂ ਅਨਾਊਂਸਮੈਂਟਸ ਹੁੰਦੀਆਂ ਨੇ, ਆਪਣਾ ਜਿਹੜਾ ਭਾਈਚਾਰਾ ਜਾਂ ਜਿਹੜਾ ਸਟੂਡੈਂਟ ਭਾਈਚਾਰਾ ਲਾ ਸਕਦੇ ਆ ਜਿਹੜਾ ਔਨ ਸ਼ੋਰ ਆ, ਇਹਦੇ ਵਿੱਚ ਪਰਟੀਕੁਲਰ ਗੱਲ ਆ, ਉਹਨਾਂ ਨੇ ਔਨ ਸ਼ੋਰ ਐਪਲੀਕੈਂਟ ਅਪਲਾਈ ਕਰ ਸਕਦੇ ਸੀਗੇ, ਆਫ ਸ਼ੋਰ ਤੋਂ ਤਾਂ ਕਿਸੇ ਨੇ ਅਪਲਾਈ ਨਹੀਂ ਕਰਨਾ ਸੀ। ਫਿਰ ਭੱਜ ਦੌੜ ਮੱਚੀ, ਲੋਕਾਂ ਨੇ ਨਿਊ ਸਾਊਥ ਵੇਲ ਦੇ ਰੀਜਨਲ ਏਰੀਏ ਵੱਲ ਬਹੀਰਾ ਘੱਤੀਆਂ, ਕਈਆਂ ਨੇ ਲੁਭਾਵਣੇ ਲਾਲਚ ਵੀ ਦਿੱਤੇ, ਪਰ ਨਾਲ ਦੀ ਨਾਲ ਹੀ ਵਿਦਇਨ ਫਿਊ ਆਵਰ ਨਿਊ ਸਾਊਥ ਵੇਲ ਦਾ ਕਲੈਰੀਫਿਕੇਸ਼ਨ ਆ ਗਈ ਸੀ ਵੀ ਜਿਹੜੇ ਐਪਲੀਕੈਂਟ ਪਹਿਲਾਂ ਤੋਂ ਅਨਾਊਂਸਮੈਂਟ ਤੋਂ ਉੱਥੇ ਨਹੀਂ ਰਹੇ ਹੋਣਗੇ, ਉਹਨਾਂ ਦੀ ਐਪਲੀਕੇਸ਼ਨ ਰਿਫਿਊਜ਼ ਕੀਤੀਆਂ ਜਾਣਗੀਆਂ, ਅਤੇ ਹੁਣ ਉਹ ਰਿਫਿਊਜ਼ ਕਰ ਵੀ ਦਿੱਤੀਆਂ ਉਹਨਾਂ ਨੇ ਕੁਛ ਐਪਲੀਕੇਸ਼ਨ ਜਿਹੜੇ 18 June ਤੋਂ ਬਾਅਦ ਗਏ ਸੀ।
ਅਤੇ ਜੇ ਆਪਾਂ ਜੁਲਾਈ ਮਹੀਨੇ ਤੋਂ ਅੱਗੇ ਦੀ ਗੱਲ ਵੱਲ ਨੂੰ ਤੁਰੀਏ ਤਾਂ ਹੁਣ ਕਿਹੜੀਆਂ ਖਾਸ ਵੀਜ਼ਾ ਕੈਟੇਗਰੀਜ਼ ਹੋਣਗੀਆਂ ਜਿਹਦੇ 'ਚ ਕੋਈ ਸੁਨਹਿਰੀ ਭਵਿੱਖ ਹੋ ਸਕਦਾ ਔਨ ਸ਼ੋਰ ਜਿਹੜੇ ਐਪਲੀਕੈਂਟ ਨੇ ਇਸ ਵੇਲੇ ਉਹਨਾਂ ਲਈ?
ਦੇਖੋ ਬਾਈ ਜੀ, ਜੇ ਲੰਬੀ ਆਪਾਂ ਇੱਕ ਵੱਡੀ ਬਰਾਡਰ ਪਿਕਚਰ ਦੇਖੀਏ, ਦੇਖੋ ਹੁਣ ਵਿਕਟੋਰੀਆ ਦੇ ਵਿੱਚ ਜਿੰਨੇ 491 ਨੋਮੀਨੇਟ ਹੋਏ ਨੇ ਇਹਨਾਂ ਦਾ ਕੋਟਾ ਫਿੱਲ ਹੋਣ ਤੋਂ ਪਹਿਲਾਂ, ਪਿਛਲੇ 4-5 ਮਹੀਨਿਆਂ ਦੀ ਜੇ ਗੱਲ ਕਰੀਏ ਪੋਸਟ ਨਵੰਬਰ, ਉਹ ਜ਼ਿਆਦਾਤਰ ਮੈਜੋਰਟੀ ਆਫ ਐਪਲੀਕੈਂਟਸ ਔਨ ਸ਼ੋਰ ਸੀਗੇ। ਨਿਊ ਸਾਊਥ ਵੇਲ ਦੇ ਵਿੱਚ ਜੇ ਕਿਸੇ ਨੇ 491 ਅਪਲਾਈ ਕਰਨਾ ਉਹ ਵੀ ਔਨ ਸ਼ੋਰ ਹੋਣਾ ਚਾਹੀਦਾ। ਤਸਮਾਨੀਆ ਨੇ ਵੀ ਜਿਹੜੀ ਉਹਨਾਂ ਦੀ ਆਫਸ਼ੋਰ ਵਾਲੀ ਕੈਟੇਗਰੀ ਆ ਡਿਊ ਟੂ ਕੋਵਿਡ ਬੰਦ ਕੀਤੀ ਹੋਈ ਆ। ਇਸ ਕਰਕੇ ਮੈਨੂੰ ਇਹ ਲੱਗਦਾ ਵੀ ਬਾਰਡਰ ਦਾ ਤਾਂ ਖੁੱਲਣ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇਸ ਸਾਲ ਦੇ ਵਿੱਚ ਕੋਈ ਆਸ ਨਹੀਂ। ਜਿਹੜੇ ਸਟੂਡੈਂਟ ਰੀਜਨਲ ਕੈਂਪਸ ਦੇ ਵਿੱਚ ਪੜ੍ਹ ਰਹੇ ਨੇ, ਖਾਸ ਕਰ ਤਸਮਾਨੀਆ, ਨਿਊ ਸਾਊਥ ਵੇਲਸ, ਸਾਊਥ ਆਸਟ੍ਰੇਲੀਆ, ਕੈਨਬਰਾ, ਨਾਰਦਰਨ ਟੈਰੀਟਰੀ, ਠੀਕ ਹੈ, ਜੇ ਇਹਨਾਂ ਦੀ ਗੱਲ ਕਰੀਏ, ਉਹਨਾਂ ਨੂੰ ਪਹਿਲ ਮਿਲਣੀ ਮਿਲਣੀ ਆ। ਜੇ ਆਫਸ਼ੋਰ ਤੋਂ ਕੋਈ ਸਕਿੱਲਡ ਮਾਈਗ੍ਰੈਂਟ ਇੱਥੇ ਨਹੀਂ ਆ ਸਕਦਾ ਤਾਂ ਮੇਰਾ ਇਹ ਮੰਨਣਾ ਵੀ ਆਨਸ਼ੋਰ ਐਪਲੀਕੇਸ਼ਨ ਨੇ ਜਿਹੜੀਆਂ ਉਹਨਾਂ ਨੂੰ ਪ੍ਰਾਇਓਰਿਟੀ ਦਿੱਤੀ ਜਾ ਸਕਦੀ ਆ। ਪਰ ਇਸ ਵੇਲੇ ਜਿਹੜੀ ਸਿਚੁਏਸ਼ਨ ਆ ਬਹੁਤ ਵੋਲਾਟਾਈਲ ਆ, ਕੋਈ ਅੰਦਾਜ਼ਾ ਲਗਾਇਆ ਨਹੀਂ ਜਾ ਸਕਦਾ ਜਦੋਂ ਤੱਕ ਜੁਲਾਈ ਤੋਂ ਬਾਅਦ ਇਨਵੀਟੇਸ਼ਨ ਦਾ ਟ੍ਰੈਂਡ ਆਪਾਂ ਅਬਜ਼ਰਵ ਨਹੀਂ ਕਰਦੇ।
ਅਤੇ ਵਿਕਟੋਰੀਆ ਦਾ ਕੀ ਹਾਲ ਹੈ, ਕਿਉਂਕਿ ਇਹੀ ਕਹੀ ਜਾ ਰਿਹਾ ਕਿ ਬੰਦ ਕਰਤਾ ਜੀ, ਬੰਦ ਕਰਤਾ?
ਨਹੀਂ, ਉਹ ਬੰਦ ਨਹੀਂ ਜੀ ਕੀਤਾ, ਕਿਉਂਕਿ ਜਿਹੜਾ ਫੈਡਰਲ ਗਵਰਨਮੈਂਟ ਵੱਲੋਂ ਇਹਨਾਂ ਨੂੰ ਕੋਟਾ ਅਸਾਈਨ ਹੋਇਆ ਹੁੰਦਾ 491 ਦਾ, ਉਹ ਐਪਲੀਕੇਸ਼ਨ ਆਲਰੇਡੀ ਪੂਰੀਆਂ ਹੋ ਚੁੱਕੀਆਂ ਨੇ, ਅਤੇ ਇਸ ਕਰਕੇ ਉਹ ਕੋਟਾ ਫੁੱਲ ਹੋ ਗਿਆ। ਸੇਮ ਟੋਕਨ 'ਚ ਸਾਊਥ ਆਸਟ੍ਰੇਲੀਆ ਨੇ ਵੀ 2-3 ਦਿਨ ਰਹਿੰਦਿਆਂ ਤੋਂ ਫਾਈਨੈਂਸ਼ੀਅਲ ਈਅਰ ਕੰਪਲੀਟ ਤੋਂ ਆਪਣਾ ਕੋਟਾ ਪੂਰਾ ਕਰ ਲਿਆ, ਉਹ ਵੀ ਐਪਲੀਕੇਸ਼ਨਾਂ ਬੰਦ ਨੇ। ਇਸੇ ਤਰ੍ਹਾਂ ਹੀ ਕੁਈਨਜ਼ਲੈਂਡ ਦੀਆਂ ਵੀ ਐਪਲੀਕੇਸ਼ਨਾਂ ਬੰਦ ਹੋਈਆਂ ਨੇ, ਉਹਦਾ ਕੋਈ ਕੋਵਿਡ ਨਾਲ ਲੈਣਾ ਦੇਣਾ ਨਹੀਂ। ਜਿਹੜਾ ਇਹਨਾਂ ਕੋਲ ਅਸਾਈਨਡ ਕੋਟਾ 491 ਦਾ ਜਾਂ 190 ਦਾ, ਉਹ ਫੁੱਲ ਹੋ ਗਿਆ। ਇਸ ਕਰਕੇ ਇਹਨਾਂ ਨੇ ਇਸ ਫਾਈਨੈਂਸ਼ੀਅਲ ਈਅਰ ਲਈ ਬੰਦ ਕੀਤਾ, ਪਰ ਜੁਲਾਈ ਦੇ ਵਿੱਚ ਨਵੀਂ ਅਨਾਊਂਸਮੈਂਟ ਆਊਗੀ ਤੇ ਦੁਬਾਰਾ ਫਿਰ ਓਪਨ ਹੋ ਜਾਊਗਾ।
ਤੇ ਤਸਮਾਨੀਆ ਛੋਟਾ ਜਿਹਾ ਸੂਬਾ, ਇਹ ਵੀ ਅਕਸਰ ਵੀਜ਼ਾ ਨੀਤੀਆਂ ਨੂੰ ਲੈ ਕੇ ਸੁਰਖੀਆਂ 'ਚ ਬਣਿਆ ਰਹਿੰਦਾ, ਅਗਲੇ ਮਹੀਨੇ ਤੋਂ ਕੋਈ ਆਸ ਕਰ ਸਕਦੇ ਹਾਂ ਕਿ ਉੱਧਰੋਂ ਵੀ ਵੀਜ਼ਾ ਵਾਲਿਆਂ ਨੂੰ ਕੋਈ ਠੰਡੀ ਵਾਹ ਦਾ ਬੁੱਲਾ ਆਊਗਾ?
ਮੈਨੂੰ ਇਹ ਲੱਗਦਾ ਗਰੇਵਾਲ ਸਾਹਿਬ, ਜਿਹੜੀ 491 ਆ ਨਾ, ਜਿਹੜੇ ਸਟੂਡੈਂਟ ਉੱਥੇ ਪੜ੍ਹ ਰਹੇ ਨੇ ਨਾਲ ਉਹ ਕ੍ਰਿਟੀਕਲ ਹੈਲਥ ਸੈਕਟਰ 'ਚ ਜੋਬ ਕਰਦੇ, ਜ਼ਰੂਰੀ ਨਹੀਂ ਉਹਨਾਂ ਦੀ ਨੋਮੀਨੇਟਡ ਆਕੂਪੇਸ਼ਨ ਹੋਵੇ। ਫੋਰ ਐਗਜ਼ਾਮਪਲ, ਕਿਸੇ ਨੇ ਉੱਥੋਂ ਅਕਾਊਂਟੈਂਸੀ ਕੀਤੀ, ਠੀਕ ਹੈ ਜੀ, ਉਹ ਅਕਾਊਂਟੈਂਟ ਉਹਦੀ ਨੋਮੀਨੇਟਡ ਆਕੂਪੇਸ਼ਨ ਆ, ਪਰ ਉਹ ਕੰਮ ਕਰਦੇ ਆ ਹੈਲਥ ਫੀਲਡ ਦੇ ਵਿੱਚ, ਕੋਈ ਏਜ ਕੇਅਰ ਵਰਕਰ ਆ, ਜਾਂ ਕੋਈ ਕੰਸਟਰਕਸ਼ਨ ਫੀਲਡ 'ਚ ਕੰਮ ਕਰਦਾ, ਜਾਂ ਕੋਈ ਕਹਿ ਲਓ ਵੀ ਕਮਿਊਨਿਟੀ ਸਰਵਿਸ ਸੈਕਟਰ 'ਚ ਕੰਮ ਕਰਦਾ। ਜੇ ਆਪਣਾ ਕਰੀਅਰ ਪਲਾਨ ਉਹ ਨਾਲ ਲਗਾਉਣਗੇ, ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਇਹਦੇ 'ਤੇ ਪੋਜ਼ਿਟਿਵ ਰਿਜ਼ਲਟ ਮੇਰੇ ਕੋਲ ਐਪਲੀਕੈਂਟਸ ਦੇ ਆਏ ਨੇ, ਵੀ ਸਾਡੀ ਕਮਿਟਮੈਂਟ ਤਸਮਾਨੀਆਂ ਲਈ ਆ, ਅਸੀਂ ਲੰਬੇ ਸਮੇਂ ਲਈ ਇੱਥੇ ਲੈਣਾ ਚਾਹੁੰਦੇ ਹਾਂ, ਉਹਨਾਂ ਲਈ ਕੋਈ ਚੰਗੀ ਖਬਰ ਆ ਸਕਦੀ ਹੈ, ਕਿਉਂਕਿ ਆਫਸ਼ੋਰ ਤੋਂ ਉਹਨਾਂ ਨੇ ਵੀ ਐਪਲੀਕੇਸ਼ਨਾਂ ਲੈਣੀਆਂ ਨਹੀਂ ਹੈਗੀਆਂ।
ਅਤੇ ਹੁਣ ਤੁਸੀਂ 2-3 ਕਿੱਤਿਆਂ ਦਾ ਖਾਸ ਖਾਸ ਜ਼ਿਕਰ ਕੀਤਾ, ਅਤੇ ਜੇ ਆਪਾਂ 3 ਸੂਬਿਆਂ ਦੀ ਗੱਲ ਕਰਨੀ ਹੋਵੇ, ਭਾਵੇਂ ਕੁਈਨਜ਼ਲੈਂਡ ਵੀ ਜੋੜ ਲਈਏ ਨਾਲ, ਕੀ ਕੋਈ ਖਾਸ ਆਕੂਪੇਸ਼ਨ ਹੈਗੇ, ਕੋਈ ਕਿੱਤੇ ਹੈਗੇ, ਕੋਈ ਪੜ੍ਹਾਈ ਲਿਖਾਈ ਹੈਗੀ, ਕੋਈ ਹੁਨਰ ਆਧਾਰਿਤ ਕੰਮ ਹੈਗਾ, ਜਿਹਦੇ ਤੋਂ ਬਾਅਦ ਇਸ ਵੇਲੇ ਜਿਹੜੇ ਲੋਕ ਆਸਟ੍ਰੇਲੀਆ 'ਚ ਮੌਜੂਦ ਨੇ ਉਹਨਾਂ ਲਈ ਪੱਕੇ ਪੈਰੀਂ ਸਥਾਪਿਤ ਹੋਣ ਦਾ ਕੋਈ ਮੌਕਾ ਬਣੇ ਜਾਂ ਬਣ ਸਕਦਾ ਹੋਵੇ?
ਹਾਂਜੀ, ਦੇਖੋ ਪਹਿਲਾਂ ਆਪਾਂ ਉਹਦੇ 'ਤੇ ਜਾਈਏ ਜੀ। ਪਹਿਲਾਂ ਮੈਂ ਇੱਕ ਦਰੁਸਤ ਕਰ ਦੇਵਾਂ, ਜਿਹੜੀ ਮੈਂ ਪਹਿਲਾਂ ਗੱਲ ਤਸਮਾਨੀਆਂ ਦੀ ਕੀਤੀ ਆ ਉਹ ਤਾਂ ਕੀਤੀ ਆ ਕਿਉਂਕਿ ਉਹ ਮੈਂ ਨੋਮੀਨੇਟਡ ਆਕੂਪੇਸ਼ਨ ਦੀ ਨਹੀਂ ਗੱਲ ਕਰ ਰਿਹਾ। ਜਿਹੜਾ ਤਸਮਾਨੀਆਂ ਦਾ 491 ਦਾ ਕ੍ਰਾਈਟੀਰੀਆ ਉਹ ਇੱਦਾਂ ਦਾ ਵੀ ਜੇ ਤੁਸੀਂ ਉੱਥੇ 1 ਸਾਲ ਦੀ ਪੜ੍ਹਾਈ ਕਰ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ। ਨੋਮੀਨੇਟਡ ਆਕੂਪੇਸ਼ਨ ਚਾਹੇ ਤੁਹਾਡੀ ਕੋਈ ਹੋਰ ਹੋਵੇ, ਪੜ੍ਹਾਈ ਕਿਸੇ ਹੋਰ ਫੀਲਡ 'ਚ ਹੋਵੇ, ਬਟ ਜੇ ਤੁਸੀਂ ਨਾਲ ਉੱਥੋਂ ਦੀ ਕਮਿਊਨਿਟੀ ਉਸ ਸਟੇਟ ਨੂੰ ਕੰਟਰੀਬਿਊਟ ਕਰਦੇ ਹੋ ਕਿਸੇ ਇਹੋ ਜਿਹੇ ਫੀਲਡ ਦੇ ਵਿੱਚ ਜਿਹੜਾ ਕ੍ਰਿਟੀਕਲ ਆ, ਤਾਂ ਚਾਂਸ ਬਣ ਜਾਂਦੇ ਆ। ਉਹਦੇ ਨਾਲ ਕਰੀਅਰ ਪਲਾਨ ਆ ਜਿਹੜਾ ਨਾਲ ਅਟੈਚ ਕਰਨਾ ਪੈਂਦਾ। ਜੇ ਹੁਣ ਗੱਲ ਕਰੀਏ ਮੋਟੀ ਮੋਟੀ ਕਿਸੇ ਵੀ ਸਟੇਟ ਨੂੰ ਲੈ ਲਓ, ਹੈਲਥ ਆਕੂਪੇਸ਼ਨਸ, ਟੈਕਨੀਕਲ ਕੰਸਟਰਕਸ਼ਨ ਵਾਲੀਆਂ ਆਕੂਪੇਸ਼ਨਸ, ਜਾਂ ਕਹਿ ਲਓ ਫੈਬਰੀਕੇਟਰ ਹੋ ਗਏ, ਮੋਟਰ ਮਕੈਨਿਕ ਹੋ ਗਏ, ਕਾਰਪੇਂਟਰ ਹੋ ਗਏ, ਜੇ ਕਿਸੇ ਨੇ ਆਪਣੇ ਮੇਨ ਪੜ੍ਹਾਈ ਨੂੰ ਛੱਡ ਕੇ ਨਾਲ ਕੋਈ ਪਲਾਨ ਬੀ ਤਿਆਰ ਕਰਨਾ, ਅਨਰੋਲਡ ਨਰਸ ਬਣ ਸਕਦੇ ਹੋ ਤੁਸੀਂ। ਇਹ ਉਹ ਕਿੱਤੇ ਨੇ ਜਿਹੜੇ ਡਿਮਾਂਡ ਦੇ ਵਿੱਚ ਹਮੇਸ਼ਾ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਹਿਣਗੇ।
ਹੁਣ ਤਾਂ ਮੇਰਾ ਖਿਆਲ ਯੂਨੀਵਰਸਿਟੀਆਂ ਕਾਲਜਾਂ ਵੱਲੋਂ ਸ਼ਾਇਦ ਕੋਈ ਫੀਸਾਂ ਘਟਾਉਣ ਦਾ ਵੀ ਜ਼ਿਕਰ ਹੋਇਆ, ਸੋ ਹੋ ਸਕਦਾ ਕੁਛ ਕੁ ਲੋਕਾਂ ਨੂੰ ਉਸ ਸਿਲਸਿਲੇ 'ਚ ਕੋਈ ਲਾਭ ਵੀ ਮਿਲੇ।
ਹਾਂਜੀ, ਕੁਛ ਯੂਨੀਵਰਸਿਟੀਆਂ ਹੈਗੀਆਂ ਨੇ ਜੀ ਜਿਨ੍ਹਾਂ ਨੇ ਜਿਹੜੇ ਆਨਸ਼ੋਰ ਐਪਲੀਕੇਸ਼ਨ, ਕਿਉਂਕਿ ਯੂਨੀਵਰਸਿਟੀਜ਼ ਨੂੰ ਪਤਾ ਗਰੇਵਾਲ ਸਾਹਿਬ ਵੀ ਆਫਸ਼ੋਰ ਤੋਂ ਤਾਂ ਕਿਸੇ ਨੇ ਆਉਣਾ ਨਹੀਂ, ਜਿਹੜੇ ਆਨਸ਼ੋਰ ਐਪਲੀਕੈਂਟ ਨੇ ਉਹਨਾਂ ਨੂੰ ਅਟਰੈਕਟ ਕਰਨ ਲਈ 25-30% ਸਕਾਲਰਸ਼ਿਪ ਵੀ ਯੂਨੀਵਰਸਿਟੀਜ਼ ਪ੍ਰੋਵਾਈਡ ਕਰ ਰਹੀਆਂ ਨੇ, ਇੰਸਟਾਲਮੈਂਟ ਆਪਸ਼ਨਸ ਵੀ ਦੇ ਰਹੀਆਂ ਨੇ। ਬਟ ਮੈਂ ਫੇਰ ਕਹੂੰਗਾ ਵੀ ਜਦੋਂ ਕਿਸੇ ਨੇ ਆਪਣਾ ਪੜ੍ਹਾਈ ਨੂੰ ਚੂਜ਼ ਕਰਨਾ, ਮੇਨ ਜਿਹੜੀ ਪਹਿਲਾਂ ਪੜ੍ਹਾਈ ਕੀਤੀ ਆ ਉਹਨੂੰ ਛੱਡ ਕੇ, ਫੋਰ ਐਗਜ਼ਾਮਪਲ ਕਿਸੇ ਨੇ ਮਾਸਟਰ ਆਫ ਆਈ ਟੀ ਕੀਤੀ ਆ, ਉਸ ਤੋਂ ਬਾਅਦ ਉਹ ਚਾਹੁੰਦਾ ਵੀ ਮੈਂ ਫੀਲਡ ਚੇਂਜ ਕਰਕੇ ਦੇਖ ਲਵਾਂ, ਇਹਦੇ ਵਿੱਚ ਮੇਰੀ ਗੱਲ ਬਣਦੀ ਨਹੀਂ ਸਕਿੱਲਡ ਮਾਈਗ੍ਰੇਸ਼ਨ ਦੀ, ਉਹ ਜਿਹੜੀ ਚੂਜ਼ ਕਰਨੀ ਆ ਉਹ ਬਹੁਤ ਧਿਆਨ ਰੱਖਣ ਦੀ ਲੋੜ ਆ। ਜਿਹੜੀ ਸਟੇਟ ਤੋਂ ਕਰਨੀ ਆ ਉੱਥੇ ਦੇਖੋ ਵੀ ਪਿਛਲੇ 5 ਸਾਲਾਂ ਦੇ ਵਿੱਚ ਉਸ ਆਕੂਪੇਸ਼ਨ ਨੇ ਬਿਹੇਵ ਕਿੱਦਾਂ ਕੀਤਾ, ਕਿੰਨੇ ਲੋਕਾਂ ਨੂੰ ਇੱਥੇ ਇਹਨਾਂ ਨੇ ਨੋਮੀਨੇਟ ਕੀਤਾ, ਆਉਣ ਵਾਲੇ ਸਮੇਂ ਦੇ ਵਿੱਚ ਉਸੇ ਐਕੂਪੇਸ਼ਨ ਦੇ ਵਿੱਚ ਹੋਰ ਵੀ ਚਾਂਸ ਹੋ ਸਕਦੇ ਨੇ। ਇਸ ਕਰਕੇ ਹਰ ਇੱਕ ਸਟੇਟ ਦੇ ਲਈ ਹਰ ਇੱਕ ਐਕੂਪੇਸ਼ਨ ਹੈ ਜਿਹੜੀ ਉਹ ਡਿਫਰੈਂਟ ਹੋ ਸਕਦੀ ਹੈ।
ਅਤੇ ਜਿਵੇਂ ਆਪਾਂ ਹੁਣ ਗੱਲ ਕਰ ਹੀ ਰਹੇ ਹਾਂ, ਅੱਡੇ 'ਤੇ ਜੇ ਕਿਤਾਬਾਂ ਦੀ ਦੁਕਾਨ ਆ ਤਾਂ ਨਾਲ ਰੀਲਾਂ ਭਰਨ ਦਾ ਕੰਮ ਵੀ ਤੋਰਿਆ ਜਾ ਸਕਦਾ, ਪਰ ਉਹ ਡਿਪੈਂਡ ਕਰਦਾ ਕਿ ਉਸ ਸੂਬੇ 'ਚ ਕੀ ਉਹਦਾ ਕੰਮ ਹੈਗਾ ਕਿ ਨਹੀਂ। ਅਤੇ ਸਕਿੱਲਡ ਓਕੂਪੇਸ਼ਨ ਲਿਸਟ ਦੀ ਆਪਾਂ ਜੇ ਗੱਲ ਕਰਨੀ ਹੋਵੇ, ਇਹਦੇ 'ਤੇ ਵੀ ਅਕਸਰ ਚਰਚਾ ਚੱਲਦੀ ਰਹਿੰਦੀ ਆ, ਤਾਂ ਇਹਨਾਂ ਸੂਬਿਆਂ 'ਚ ਸਕਿੱਲਡ ਓਕੂਪੇਸ਼ਨ ਲਿਸਟਾਂ ਕਦੋਂ ਅਪਡੇਟ ਹੋਈਆਂ ਸੀ ਅਤੇ ਹੁਣ ਮੁੜ ਕੇ ਦੁਬਾਰਾ ਕਦ ਹੋ ਸਕਦੀਆਂ?
ਦੇਖੋ ਨੋਰਮਲੀ ਤਾਂ ਗਰੇਵਾਲ ਸਾਹਿਬ ਮਾਰਚ ਦੇ ਵਿੱਚ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਵੀ ਜਿਹੜੀਆਂ ਓਕੂਪੇਸ਼ਨ ਲਿਸਟਾਂ ਜਿਹੜੀਆਂ ਉਹ ਅਪਡੇਟ ਹੋਣਗੀਆਂ, ਪਰ ਕਰੋਨਾ ਦੇ ਚੱਲਦੇ ਹੋਏ ਉਹਨਾਂ ਨੇ ਇੱਕ ਸਟਰੀਟ ਲਾਈਟ ਬੁਲੇਟਿਨ ਆਉਂਦਾ ਡਿਪਾਰਟਮੈਂਟ ਦਾ, ਉਹਨਾਂ ਨੇ ਉਹਦੇ ਵਿੱਚ ਕਲੀਅਰ ਕਰਤਾ ਵੀ ਅਕਤੂਬਰ ਤੱਕ ਇਹਨੂੰ ਡਿਲੇ ਕੀਤਾ ਜਾਊਗਾ। ਬਟ ਜਿਹੜੀਆਂ ਸਟੇਟਸ ਨੇ, ਜਦੋਂ ਕੋਈ ਉਹਨਾਂ ਨੂੰ ਲੱਗਦਾ ਵੀ ਆਹ ਆਕੂਪੇਸ਼ਨ ਆ ਜਿਹੜੀ ਸਾਡੇ ਕੋਲ ਮੋਰ ਦੈਨ ਇਨਫ ਐਪਲੀਕੇਸ਼ਨਸ ਹੋ ਗਈਆਂ, ਉਹ ਕਦੇ ਵੀ ਉਹਨੂੰ ਨੋਮੀਨੇਸ਼ਨ ਲਈ ਬੰਦ ਕਰ ਸਕਦੇ ਆ। ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਪਰਟੀਕੁਲਰ ਟਾਈਮ 'ਤੇ ਉਹਨਾਂ ਨੇ ਅਪਡੇਟ ਕਰਨਾ। ਫੋਰ ਐਗਜ਼ਾਮਪਲ ਹੁਣ ਪਿੱਛੇ ਜੇ ਵੈਸਟਰਨ ਆਸਟ੍ਰੇਲੀਆ ਨੇ, ਇਫ ਆਮ ਨੋਟ ਰੋਂਗ, ਰਜਿਸਟਰਡ ਨਰਸ ਮੈਡੀਕਲ ਫੀਲਡ ਦੇ ਵਿੱਚ ਇੱਕ ਖਾਸ ਆਕੂਪੇਸ਼ਨ ਸੀ ਜਿਹਨੂੰ ਉਹਨਾਂ ਨੇ ਬੰਦ ਕੀਤਾ ਸੀਗਾ ਵੀ ਸਾਡੇ ਕੋਲ ਮੋਰ ਦੈਨ ਇਨਫ ਐਪਲੀਕੇਸ਼ਨਸ ਆ ਗਈਆਂ। ਫਿਰ ਉਹ ਨਵੇਂ ਸਾਲ ਦੇ ਵਿੱਚ ਦੁਬਾਰਾ ਉਦੋਂ ਕੋਟਾ ਖੁੱਲ੍ਹਦਾ, ਉਹ ਨਿਰਧਾਰਿਤ ਕੀਤੀਆਂ ਹੁੰਦੀਆਂ ਉਹਨਾਂ ਦੀਆਂ ਐਪਲੀਕੇਸ਼ਨ, ਫਿਰ ਐਪਲੀਕੇਸ਼ਨ ਐਕਸੈਪਟ ਹੁੰਦੀਆਂ ਨੇ। ਇਸ ਕਰਕੇ ਜਿਹੜੀ ਸਟੇਟ ਦੀ ਲਿਸਟ ਆ ਉਹ ਸਾਲ ਦੇ ਵਿੱਚ ਕਦੇ ਵੀ ਅਪਡੇਟ ਹੋ ਸਕਦੀ ਹੈ ਡਿਪੈਂਡਿੰਗ ਅਪੋਨ ਦਾ ਨੰਬਰ ਆਫ ਐਪਲੀਕੇਸ਼ਨ। ਹੁਣ ਮੈਂ ਇੱਥੇ ਇੱਕ ਤੁਹਾਨੂੰ ਐਗਜ਼ਾਮਪਲ ਦਿੰਦਾ, ਇੱਕ ਟ੍ਰੇਡ ਆ ਜੀ ਜਿਹਨੂੰ ਆਪਾਂ ਪਲਾਸਟਰਰ ਬੋਲ ਦਿੰਦੇ ਹਾਂ, ਜਿਹੜੇ ਰੈਂਡਰਿੰਗ ਕਰਦੇ ਆ, ਠੀਕ ਆ, ਉਹ ਬਹੁਤ ਆਪਣੇ ਜਿਹੜੇ ਪੰਜਾਬੀ ਵੀਰ ਨੇ ਬਹੁਤ ਕੰਸਟਰਕਸ਼ਨ ਫੀਲਡ 'ਚ ਸਟੂਡੈਂਟ ਆ ਜਿਹੜੇ ਕੰਮ ਕਰਦੇ ਆ, ਪਰ ਉਹ ਕੋਈ ਕਦੇ ਐਂ ਨਹੀਂ ਸੋਚਦੇ ਵੀ ਇਹਦੇ 'ਚ ਅਸੀਂ ਪੜ੍ਹਾਈ ਕਰਕੇ ਇਹਦੀ ਅਸੈਸਮੈਂਟ ਕਰਵਾ ਲਈਏ, ਠੀਕ ਆ, ਕਿਉਂਕਿ ਕੰਮ ਤਾਂ ਉਹ ਕਰ ਰਹੇ ਹੁੰਦੇ ਆ, ਮਾਹਰ ਵੀ ਹੋ ਜਾਂਦੇ ਆ। ਪੜ੍ਹਾਈ ਕੀ ਆ ਉਹਦੀ? ਇੱਕ ਸਾਲ ਦੀ ਪੜ੍ਹਾਈ ਆ, ਉਸ ਤੋਂ ਬਾਅਦ ਤੁਸੀਂ ਇੱਕ ਸਾਲ ਦਾ ਜੋਬ ਰੈਡੀ ਪਰਫੋਰਮ ਕਰਨਾ, ਉਹਦੇ ਵਿੱਚ ਜੇ ਤੁਸੀਂ ਆਲਰੇਡੀ ਜੋਬ ਕਰ ਰਹੇ ਹੋ ਤਾਂ ਚਾਂਸ ਬਣ ਸਕਦਾ। ਕਹਿਣ ਦਾ ਮਤਲਬ ਮੇਰਾ ਇਹ ਆ, ਜਦੋਂ ਵੀ ਕੋਈ ਸਟੂਡੈਂਟ ਇੱਥੇ ਆਉਂਦਾ ਜਿਹੜਾ ਦਾ ਮੇਨ ਕੋਰਸ ਆ, ਉਹਦੇ ਨਾਲ ਜਿਹੜਾ ਕੋਈ ਅਲਾਈਡ ਕਿ ਕੰਮ ਕਰ ਰਹੇ ਹਾਂ ਆਪਾਂ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਨੂੰ ਚਲਾਉਣ ਲਈ, ਕੋਸ਼ਿਸ਼ ਕਰੋ ਜੇ ਕਿਸੇ ਇਹੋ ਜਿਹੇ ਫੀਲਡ ਦੇ ਵਿੱਚ ਕੰਮ ਕਰਦੇ ਹੋ ਜਿਹੜਾ ਡਿਮਾਂਡ ਦੇ ਵਿੱਚ, ਪੈਰਲ ਰੱਖ ਕੇ ਉਹਦੀ ਪੜ੍ਹਾਈ ਨਾਲ ਸਟਾਰਟ ਕਰ ਲਓ। ਜੇ $7,000-$10,000 ਉਹ ਸਰਟੀਫਿਕੇਟ ਦਾ ਦੇਣਾ ਵੀ ਪੈਂਦਾ ਤਾਂ ਵੀ ਕੋਈ ਵੱਡੀ ਗੱਲ ਨਹੀਂ, ਉਹ ਦੇ ਕੇ ਜਦੋਂ ਤੁਸੀਂ ਇੱਕ ਪੋਸਟ ਸਟੱਡੀ ਵਰਕ ਵੀਜ਼ੇ ਤੇ ਜਾਂਦੇ ਹੋ, ਉਹਦੀ ਅਸੈਸਮੈਂਟ ਕਰਵਾ ਕੇ ਤੁਹਾਡੇ ਕੋਲ ਪਲਾਨ ਬੀ ਵੀ ਨਾਲ ਤਿਆਰ ਹੋ ਜਾਂਦਾ। ਇਹਦੀ ਲੋੜ ਆ ਅੱਜ ਕੱਲ੍ਹ ਦੇ ਸਿਨਾਰੀਓ ਦੇ ਵਿੱਚ।
ਜੀ, ਬੜੀ ਮਿਹਰਬਾਨੀ ਤੁਹਾਡੇ ਕੈਲੇ ਸਾਹਿਬ ਸਮੁੱਚੀ ਜਾਣਕਾਰੀ ਦੇਣ ਲਈ। ਕੋਈ ਹੋਰ ਗੱਲ ਜਿਹੜੀ ਮੇਰੀ ਪੁੱਛਣੋਂ ਰਹਿ ਗਈ ਹੋਵੇ ਉਹਦੇ ਤੇ ਵੀ ਚਾਨਣਾ ਪਾ ਸਕਦੇ ਹੋ?
ਬਸ ਮੈਂ ਇਹੀ ਕਹੂੰਗਾ ਜੀ ਵੀ ਜਿਵੇਂ ਹੁਣ ਕਈ ਵਾਰੀ ਆਪਣਾ ਪ੍ਰਵਾਸੀ ਭਾਈਚਾਰਾ 7,000-8,000 ਸਟੂਡੈਂਟ ਇੰਡੀਆ ਦੇ ਵਿੱਚ ਫਸੇ ਬੈਠੇ ਨੇ, ਜਿਹਨਾਂ ਕੋਲ ਆਲਰੇਡੀ ਵੀਜ਼ੇ ਨੇ ਜਾਂ ਜਿਹਨਾਂ ਨੇ ਵੀਜ਼ਾ ਐਪਲੀਕੇਸ਼ਨਾਂ ਲਾਉਣੀਆਂ ਨੇ, ਮੈਂ ਉਹਨਾਂ ਨੂੰ ਕਹੂੰਗਾ ਸਬਰ ਰੱਖੋ, ਕਿਉਂਕਿ ਕਰੋਨਾ ਦੀ ਸਥਿਤੀ ਹੁਣ ਦੁਬਾਰਾ ਆਸਟ੍ਰੇਲੀਆ 'ਚ ਵੀ ਵਿਗੜ ਰਹੀ ਹੈ, ਇੰਡੀਆ 'ਚ ਆਲਰੇਡੀ ਵਿਗੜੀ ਹੋਈ ਹੈ। ਮੈਨੂੰ ਨਹੀਂ ਲੱਗਦਾ ਵੀ ਛੇਤੀ ਪਲਾਨ ਇਹਨਾਂ ਦਾ ਹੈਗਾ, ਐਜ਼ ਪਰ ਹੁਣ ਜੁਲਾਈ ਕਹਿੰਦੇ ਸੀ, ਮੈਨੂੰ ਨਹੀਂ ਲੱਗਦਾ ਵੀ ਬਾਰਡਰ ਖੁੱਲ੍ਹਣਗੇ। ਉਹਦੇ ਵਿੱਚ ਜਿਹੜੇ ਆਨਸ਼ੋਰ ਐਪਲੀਕੈਂਟ ਨੇ ਉਹਨਾਂ ਨੂੰ ਫਾਇਦਾ ਹੋ ਸਕਦਾ, ਜਿਹੜੇ ਆਪਣੀ ਸੂਝਬੂਝ ਵਰਤ ਕੇ ਆਪਣਾ ਆਪਣੇ ਆਪ ਨੂੰ ਕਾਬਲ ਹੋਣ ਵੱਲ ਜਾਣਗੇ ਜਿੱਥੇ ਉਹਨਾਂ ਨੂੰ ਜੈਨੂਅਨ ਜੋਬ ਮਿਲ ਸਕਦੀ ਹੈ।
ਜੀ, ਬੜੀ ਮਿਹਰਬਾਨੀ,
ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।
ਉਹ ਟੈਲੀਫੋਨ ਲਾਈਨ 'ਤੇ ਇਸ ਵੇਲੇ ਮਾਈਗ੍ਰੇਸ਼ਨ ਮਾਹਰ ਰਣਬੀਰ ਸਿੰਘ ਹੁਣਾਂ ਨੇ ਮੈਲਬਨ ਤੋਂ ਸਾਡੇ ਨਾਲ ਰਾਬਤਾ ਕੀਤਾ। ਜਨਰਲ ਸਕਿੱਲਡ ਮਾਈਗ੍ਰੇਸ਼ਨ ਦੀ ਗੱਲ ਕਰੀਏ ਤਾਂ ਧਿਆਨ ਆਨਸ਼ੋਰ ਪਾਈਆਂ ਵੀਜ਼ਾ ਅਰਜ਼ੀਆਂ 'ਤੇ ਜਾਂਦਾ। 1 ਜੁਲਾਈ 2020 ਤੋਂ ਬਾਅਦ ਕੀ ਇਹਨਾਂ ਅਰਜ਼ੀਆਂ ਨੂੰ ਸਿਰੇ ਲਾਉਣ ਲਈ ਡਿਪਾਰਟਮੈਂਟ ਵੱਲੋਂ ਕੋਈ ਹਾਂ ਪੱਖੀ ਨਜ਼ਰੀਆ ਰੱਖਿਆ ਜਾਊਗਾ? ਅਤੇ ਇਹਨਾਂ ਵੀਜ਼ਾ ਅਰਜ਼ੀਆਂ ਨੂੰ ਕਿੰਨਾ ਕੁ ਸਮਾਂ ਲੱਗ ਸਕਦਾ? ਅਤੇ ਇਹਦਾ ਜਿਹੜੇ ਵੀਜ਼ਾ ਅਰਜ਼ੀਆਂ ਪਾਉਂਦੇ ਆ ਉਹਨਾਂ ਦੀ ਜ਼ਿੰਦਗੀ 'ਤੇ ਕਿਸ ਕਿਸਮ ਦਾ ਅਸਰ ਪੈ ਸਕਦਾ, ਉਹਦੇ 'ਤੇ ਅਸੀਂ ਉਹਨਾਂ ਨਾਲ ਚਰਚਾ ਕਰਨੀ ਆ। ਹਾਂਜੀ ਰਣਬੀਰ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਵਜਿੰਦਰ
ਜੀ। ਅਸੀਂ ਪੁੱਛਣਾ ਚਾਹੁੰਦੇ ਹਾਂ ਕਿ 1 ਜੁਲਾਈ ਤੋਂ ਬਾਅਦ ਜੇ ਆਪਾਂ ਅਗਲੇ ਫਾਈਨੈਂਸ਼ੀਅਲ ਈਅਰ ਦੀ ਗੱਲ ਕਰੀਏ ਤਾਂ ਦੋ ਜਿਹੜੇ ਅੰਗਰੇਜ਼ੀ ਦੇ ਸ਼ਬਦ ਨੇ ਹੋਮ ਅਫੇਅਰ ਡਿਪਾਰਟਮੈਂਟ ਦਾ, ਇੱਕ ਤਾਂ ਪ੍ਰੋਸੈਸਿੰਗ ਟਾਈਮ, ਇੱਕ ਪ੍ਰਾਇਓਰਿਟੀ, ਇਹਨਾਂ ਦੋਨਾਂ ਬਾਰੇ ਤੁਸੀਂ ਕੀ ਦੱਸਣਾ ਚਾਹੋਗੇ?
ਹਾਂਜੀ, ਦੇਖੋ ਕਰੋਨਾ ਵਾਇਰਸ ਕਰਕੇ ਤੁਹਾਨੂੰ ਵੀ ਪਤਾ ਕਿ ਸਰਕਾਰ ਦਾ ਰਵੱਈਆ ਜਿਹੜਾ ਹੈ ਉਹ ਹਰ ਇੱਕ ਡਿਪਾਰਟਮੈਂਟ ਇੰਕਲੂਡਿੰਗ ਇਮੀਗ੍ਰੇਸ਼ਨ ਡਿਪਾਰਟਮੈਂਟ ਕਹਿ ਲਓ, ਉਹਦਾ ਰੁੱਖ ਥੋੜਾ ਚੇਂਜ ਇਹ ਹੋਇਆ ਕਿ ਸਭ ਤੋਂ ਟੋਪ ਪ੍ਰਾਇਰਟੀ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਹੈਲਥ ਪ੍ਰੋਫੈਸ਼ਨਲ ਨੂੰ, ਜਿੱਦਾਂ ਆਪਾਂ ਕਹਿ ਲਈਏ ਨਰਸਿਸ ਕਹਿ ਲਓ, ਹੋਰ ਅਲਾਈਡ ਹੈਲਥ ਪ੍ਰੋਫੈਸ਼ਨਲ ਜਿਹੜੇ ਨੇ। ਸੋ ਦੇਖਣ 'ਚ ਆਇਆ ਕਿ ਪਿਛਲੇ 2 ਮਹੀਨਿਆਂ ਤੋਂ ਅਗਰ ਆਪਾਂ 189 ਦੀ ਇਨਵੀਟੇਸ਼ਨ ਦੀ ਗੱਲ ਕਰੀਏ, 190 ਦੀ ਇਨਵੀਟੇਸ਼ਨ ਦੀ ਗੱਲ ਕਰੀਏ ਜਾਂ 491 ਦੀ ਗੱਲ ਕਰੀਏ, ਤੇ ਹਰ ਜਗ੍ਹਾ ਨਰਸਿਸ ਕਹਿ ਲਓ, ਰਜਿਸਟਰਡ ਨਰਸਿਸ ਜਾਂ ਇੰਟਰੋਲਡ ਨਰਸਿਸ, ਤਾਂ ਹੀ ਦਬਦਬਾ ਬਣਿਆ ਹੋਇਆ ਜੋ ਕਿ ਕਾਮਨ ਸੈਂਸ ਆ। ਜੋ ਅੱਜ ਦੇ ਹਾਲਾਤ ਨੇ, ਡਿਪਾਰਟਮੈਂਟ ਨੇ ਇਹ ਲਿਖਿਤ ਰੂਪ ਚ ਤਾਂ ਨਹੀਂ ਕਿਹਾ ਕਿ ਅਸੀਂ ਪ੍ਰਾਇਰਟੀ ਜਾਂ ਇਹਨਾਂ ਨੂੰ ਹੀ ਇਨਵਾਈਟਸ ਦੇਵਾਂਗੇ, ਬਟ ਜੇ ਪ੍ਰੈਕਟੀਕਲ ਲੈਵਲ ਤੇ ਦੇਖੀਏ ਤੇ ਇਨਵੀਟੇਸ਼ਨ ਸਿਰਫ 189 ਚ ਦੇਖਿਆ ਜਾਵੇ ਤੇ ਉਹ ਨਰਸਿਸ ਦੇ ਆ ਰਹੇ ਨੇ, ਦੂਜੀਆਂ ਜਿਹੜੀਆਂ ਓਕੂਪੇਸ਼ਨ ਆ ਉਹਨਾਂ ਨੂੰ ਇੰਨੀ ਪ੍ਰਾਇਰਟੀ ਐਟ ਦ ਮੂਮੈਂਟ ਨਹੀਂ ਦਿੱਤੀ ਜਾ ਰਹੀ। ਤੇ ਜੁਲਾਈ ਤੋਂ ਲੈ ਕੇ ਡਿਸੰਬਰ ਤੱਕ ਘੱਟੋ ਘੱਟ ਇਹ ਟ੍ਰੈਂਡ ਜਿਹੜਾ ਇਹ ਦੇਖਣ ਚ ਮਿਲੂਗਾ ਕਿ ਪ੍ਰਾਇਰਟੀ ਜਿਹੜੀ ਆ ਉਹ ਨਰਸਿਸ ਨੂੰ ਮਿਲੂਗੀ।
ਤੇ ਜੇ ਆਪਾਂ ਗੱਲ ਕਰੀਏ ਅਕਾਊਂਟਿੰਗ ਵਾਲਿਆਂ ਦੀ, ਉਹਨਾਂ ਦੇ ਵੀ ਪੁਆਇੰਟ ਤਾਂ ਪੀਪੇ ਚ ਬਥੇਰੇ ਇਕੱਠੇ ਕੀਤੇ ਪਏ ਹੁੰਦੇ ਆ, ਤੇ ਗੱਲ ਸਿਰੇ ਕਿਉਂ ਨਹੀਂ ਲੱਗਦੀ ਕਿ ਉਹਨਾਂ ਨੂੰ ਕੋਈ ਆਸ ਦੀ ਕਿਰਨ ਜਗਦੀ ਨਜ਼ਰ ਆਉਂਦੀ?
ਜ਼ਰੂਰ ਜੀ, ਦੇਖੋ ਅਕਾਊਂਟਿੰਗ ਤੇ ਆਈਟੀ ਦੀ ਜੇ ਗੱਲ ਕਰੀਏ ਤੇ ਪੁਆਇੰਟਸ ਇੰਨੇ ਜ਼ਿਆਦਾ ਹੋ ਗਏ ਸੀ ਕਿ ਆਪਣੇ ਭਾਈਚਾਰੇ ਤੋਂ ਜੇ ਮੈਂ ਕਹਾਂ ਇੰਨੇ ਜ਼ਿਆਦਾ ਜਾਣੇ ਨਹੀਂ ਕੁਆਲੀਫਾਈ ਕਰ ਪਾ ਰਹੇ ਸੀ। ਉਹਨਾਂ ਲਈ ਜਿਹੜੀ ਉਮੀਦ ਦੀ ਕਿਰਨ ਜਾਗੀ ਹੈ ਉਹ ਜਾਗੀ ਹੈ 491 ਦੀ ਜਿਹੜੀ ਨਿਊ ਸਾਊਥ ਵੈਲਸ ਦੀ ਹੁਣ ਸਟੇਟ ਨੋਮੀਨੇਸ਼ਨ ਜਿਹੜੀ 26 ਜੂਨ ਨੂੰ ਹੀ ਜਿਹੜੀ ਲਾਸਟ ਡੇਟ ਪਾਰ ਹੋਈ ਆ, ਉਹਦੇ ਚ ਇਨਵੀਟੇਸ਼ਨ ਅਕਾਊਂਟੈਂਟਸ ਤੇ ਆਈ ਟੀ ਵਾਲਿਆਂ ਨੂੰ ਆਏ ਨੇ। 491 ਮੈਂ ਕਲੈਰੀਫਾਈ ਕਰਦਾ, ਟੈਂਪਰੇਰੀ ਵੀਜ਼ਾ ਹੈ, ਇਹਦੀਆਂ ਕੁਛ ਸ਼ਰਤਾਂ ਹੁੰਦੀਆਂ, ਉਹ ਤੋਂ ਬਾਅਦ ਤੁਸੀਂ ਪੀ ਆਰ ਅਪਲਾਈ ਕਰ ਸਕਦੇ ਆ। ਬਟ ਅਕਾਊਂਟੈਂਟਸ ਤੇ ਆਈ ਟੀ ਵਾਲਿਆਂ ਵਾਸਤੇ ਇਹ ਉਮੀਦ ਦੀ ਕਰਨ ਜਾ ਕੇ ਹੈ, ਕਿਉਂਕਿ ਪਹਿਲਾਂ ਤਾਂ ਇਨਵੀਟੇਸ਼ਨ ਨਾ ਦੇ ਬਰਾਬਰ ਆ ਰਿਹਾ ਸੀ ਕਿਉਂਕਿ ਪੁਆਇੰਟਸ ਬੜੇ ਜ਼ਿਆਦਾ ਸੀ। ਠੀਕ ਹੈ, ਤੇ ਜੁਲਾਈ ਤੋਂ ਦੇਖਣ ਨੂੰ ਆਪਾਂ ਨੂੰ ਮਿਲੂਗਾ ਕਿ ਸਟੇਟ ਦੀਆਂ ਨੋਮੀਨੇਸ਼ਨ ਜਿਹੜੀਆਂ ਓਪਨ ਹੋ ਗਈਆਂ 491 ਦੀਆਂ, ਉਹ ਚ ਅਕਾਊਂਟੈਂਟਸ ਤੇ ਆਈ ਟੀ ਵਾਲਿਆਂ ਨੂੰ ਰਾਹਤ ਮਿਲ ਸਕਦੀ ਆ
ਜੀ। ਤੇ ਮੈਂ ਇੱਕ ਹੋਰ ਸਵਾਲ ਜਿਹੜਾ ਪੁੱਛਣਾ ਚਾਹੁੰਦਾ, ਮੰਨ ਲਓ ਕੋਈ ਇੱਥੇ ਵਿਦਿਆਰਥੀ ਵੀਜ਼ੇ ਤੇ ਆਇਆ ਹੋਇਆ ਤੇ ਉਹਨੇ ਹੁਣ ਆਪਣੀ ਪੜ੍ਹਾਈ ਕੰਪਲੀਟ ਕਰ ਲਈ ਆ, ਕੀ ਉਹਦਾ ਕੋਵਿਡ ਦੇ ਚੱਲਦਿਆਂ ਕੁਛ ਹਾਲਾਤ ਬਿਹਤਰ ਨੇ, ਕਿਉਂਕਿ ਹੋਰ ਤਾਂ ਬਾਹਰੋਂ ਆਉਣੇ ਨਹੀਂ ਤੇ ਉਹਦਾ ਮੁਕਾਬਲਾ ਥੋੜਾ ਜਿਹਾ ਘੱਟ ਹੋਊ ਹੁਣ?
ਇਹ ਤੁਸੀਂ ਇੱਕਦਮ ਪਰਫੈਕਟ ਅਸੈਸਮੈਂਟ ਲਾਈ ਆ, ਕਿਉਂਕਿ ਆਫਸ਼ੋਰ ਤੋਂ ਐਪਲੀਕੇਸ਼ਨ ਜਿਹੜੀਆਂ ਆਲਮੋਸਟ ਜੇ ਆਪਾਂ ਸਟੇਟ ਵਾਈਜ਼ ਵੀ ਜਾਈਏ ਤੇ ਕਲੋਜ਼ਡ ਆ। ਠੀਕ ਹੈ, ਤੇ ਆਫਸ਼ੋਰ ਤੋਂ ਜਿਹੜੇ ਹੋਰ ਡਾਇਰੈਕਟ ਐਪਲੀਕੇਸ਼ਨ ਪਾ ਲੈਂਦੇ ਸੀ ਉਹਨਾਂ ਦਾ ਜਿਹੜਾ ਚਾਂਸ ਹੈ ਉਹ ਜ਼ੀਰੋ ਹੋ ਗਿਆ ਹੁਣ, ਤੇ ਇਸ ਲਈ ਜਿੰਨੀਆਂ ਆਨਸ਼ੋਰ ਐਪਲੀਕੈਂਟਸ ਆ ਜਿਹੜੇ ਇੱਥੇ ਨੇ ਉਹਨਾਂ ਨੂੰ ਕਾਫੀ ਫਾਇਦਾ ਹੋਊਗਾ, ਕਿਉਂਕਿ ਕੰਪੀਟੀਸ਼ਨ ਘੱਟ ਗਿਆ। ਪਹਿਲਾਂ ਆਨਸ਼ੋਰ ਤੋਂ ਵੀ ਐਪਲੀਕੇਸ਼ਨ ਪੈ ਜਾਂਦੀਆਂ ਸੀ ਤੇ ਉੱਥੋਂ ਵੀ ਡਾਇਰੈਕਟ ਲੋਕੀ ਪਾ ਦਿੰਦੇ ਸੀ, ਹੁਣ ਕੋਰੋਨਾ ਵਾਇਰਸ ਕਰਕੇ ਇਹ ਕਾਮਨ ਸੈਂਸ ਆ ਵੀ ਜਿਹੜੀਆਂ ਆਫਸ਼ੋਰ ਐਪਲੀਕੇਸ਼ਨ ਨਹੀਂ ਪੈ ਸਕਦੀਆਂ, ਇਸ ਲਈ ਜ਼ਰੂਰ ਜਿਹੜੇ ਆਨਸ਼ੋਰ ਆ ਉਹਨਾਂ ਨੂੰ ਇਨਵਾਈਟ ਮਿਲਣ ਚ ਅੱਗੇ ਕੰਪੀਟੀਸ਼ਨ ਘੱਟ ਹੋਣ ਦੀ ਸੰਭਾਵਨਾ ਹੈਗੀ ਆ।
ਤੇ ਜਿਹੜੇ ਟ੍ਰੇਡ ਆਧਾਰਿਤ ਲੋਕ ਨੇ ਉਹਨਾਂ ਵਾਸਤੇ ਕਿਹੋ ਜਿਹੀ ਆਊਟਕਮ ਹੋ ਸਕਦੀ ਆ ਆਉਣ ਵਾਲੇ ਸਮੇਂ ਚ, ਅਗਲੇ ਇੱਕ ਸਾਲ ਦੀ ਗੱਲ ਕਰੀਏ? ਮੰਨ ਲਓ ਕਿਸੇ ਦੀ ਪੜ੍ਹਾਈ ਲਿਖਾਈ ਟ੍ਰੇਡ ਨਾਲ ਸੰਬੰਧਿਤ ਕੋਈ ਕੋਰਸ ਖਤਮ ਹੋ ਰਿਹਾ ਜਾਂ ਕਿਸੇ ਨੇ ਹੁਣੇ ਹੁਣੇ ਲਿਆ, ਤਾਂ ਉਹਨਾਂ ਦੇ ਵੀਜ਼ੇ ਨੂੰ ਲੈ ਕੇ ਜਾਂ ਪੀ ਆਰ ਪੈਣ ਨੂੰ ਲੈ ਕੇ ਕਿਹੋ ਜਿਹੇ ਚਾਂਸਿਸ ਹੋਣਗੇ?
ਜ਼ਿਆਦਾਤਰ ਜਿਹੜੇ ਆਪਣੇ ਟ੍ਰੇਡ ਵਾਲੇ ਭੈਣ ਭਰਾ ਨੇ ਜਿਹੜੇ ਟ੍ਰੇਡ ਦੀਆਂ ਪੜ੍ਹਾਈਆਂ ਕਰਦੇ ਨੇ ਉਹ ਜ਼ਿਆਦਾਤਰ 491 ਲਈ ਕੁਆਲੀਫਾਈ ਹੁੰਦੇ ਨੇ, ਕਿਉਂਕਿ 190 ਜਾਂ 189 ਦੇ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਜਾਂ ਦੂਜੀਆਂ ਰਿਕੁਆਇਰਮੈਂਟਾਂ ਬਹੁਤ ਜ਼ਿਆਦੀਆਂ ਸਖ਼ਤ ਨੇ। ਤੇ 491 ਦਾ ਅੱਜ ਦੀ ਡੇਟ 'ਚ ਇੱਕੋ ਰੂਲ ਆ ਕਿ ਜਿਹੜੇ ਸਟੇਟ ਦੀ ਤੁਸੀਂ 491 ਪਾਉਣੀ ਆ ਉਹਨੂੰ ਆਪਾਂ ਨੂੰ ਕਮਿਟਮੈਂਟ ਦਿਖਾਉਣੀ ਪੈਣੀ ਆ ਪਹਿਲਾਂ ਦੀ, ਜਿੱਦਾਂ ਤੁਸੀਂ ਉੱਥੋਂ ਦੇ ਪਹਿਲਾਂ ਤੋਂ ਵਸੀਕ ਹੋ 6 ਮਹੀਨੇ ਜਾਂ ਸਾਲ ਦੇ ਤੇ ਉੱਥੇ ਕੰਮ ਕਰਦੇ ਹੋ ਤੇ ਤੁਹਾਨੂੰ ਸਟੇਟ ਨੋਮੀਨੇਸ਼ਨ ਦੇ ਚਾਂਸਿਸ ਜ਼ਿਆਦਾ ਨੇ।
ਤੇ ਮੰਨ ਲਓ ਜੇ ਤੁਸੀਂ ਸ਼ਰਤਾਂ ਪੂਰੀਆਂ ਕਰਦੇ ਹੋ ਤਾਂ ਕਿੰਨਾ ਕੁ ਸਮਾਂ ਲੱਗਦਾ ਫਿਰ ਉਹਨਾਂ ਦੀ ਅਰਜ਼ੀ ਦਾ?
ਅੱਜ ਦੀ ਡੇਟ 'ਚ ਕਾਫੀ ਜਲਦੀ ਆ ਰਹੀਆਂ ਨੇ 491 ਦੀਆਂ, ਜਿਹੜੀਆਂ ਰੀਸੈਂਟ ਨਿਊ ਸਾਊਥ ਵੇਲਸ ਦੀਆਂ ਪਾਈਆਂ ਸੀ ਤੇ ਉਹ ਕੁਝ ਦਿਨਾਂ 'ਚ ਹੀ ਸਟੇਟ ਨੋਮੀਨੇਸ਼ਨ ਆ ਗਈਆਂ। ਅੱਗੇ ਵੀ ਇਹ ਜਿਹੜਾ ਟ੍ਰੈਂਡ ਹੈ ਉਹ ਜ਼ਰੂਰ ਕੰਟੀਨਿਊ ਰਹੂਗਾ, ਤੇ ਕੁਛ ਦਿਨਾਂ 'ਚ ਸਟੇਟ ਨੋਮੀਨੇਸ਼ਨ ਆ ਰਹੀਆਂ ਨੇ, ਤੇ ਜਿਹੜਾ ਆਪਾਂ ਵੀਜ਼ਾ ਐਪਲੀਕੇਸ਼ਨ ਦੀ ਗੱਲ ਕਰੀਏ ਉਹ 6 ਤੋਂ 8 ਮਹੀਨੇ ਲੱਗ ਰਹੇ ਨੇ ਤੁਹਾਡੀ ਅਪਰੂਵਲ ਹੋਣ 'ਚ
ਜੀ। ਤੇ ਕੋਈ ਇਹੋ ਜਿਹੀ ਗੱਲ ਜਿਹੜੀ ਅੱਜ ਪੁੱਛਣੀ ਰਹਿ ਗਈ ਹੋਵੇ, ਜੇ ਆਪਾਂ ਵੀਜ਼ਾ ਪ੍ਰੋਸੈਸਿੰਗ ਦੀ ਗੱਲ ਕਰਨੀ ਹੋਵੇ ਜਾਂ ਪ੍ਰਾਇਓਰਿਟੀ ਦੀ ਗੱਲ ਕਰਨੀ ਹੋਵੇ, ਕਿਉਂਕਿ ਅੱਜ ਤਾਂ ਆਪਾਂ ਵੈਸੇ ਫੋਕਸ ਰੱਖਿਆ ਜਨਰਲ ਸਕਿੱਲਡ ਮਾਈਗ੍ਰੇਸ਼ਨ ਤੇ, ਪਾਰਟਨਰ ਵੀਜ਼ਾ ਤੇ ਮਾਪਿਆਂ ਦੇ ਵੀਜ਼ੇ ਨੂੰ ਲੈ ਕੇ ਵੀ ਅਕਸਰ ਸਾਨੂੰ ਸਵਾਲ ਪੁੱਛੇ ਜਾਂਦੇ ਆ ਕਿ ਇਹਨਾਂ ਵੀਜ਼ਿਆਂ ਨੂੰ ਕਿੰਨਾ ਕੁ ਸਮਾਂ ਲੱਗ ਰਿਹਾ?
ਅੱਜ ਦੀ ਡੇਟ 'ਚ 18 ਤੋਂ 24 ਮਹੀਨੇ ਜਿਹੜੇ ਆ ਉਹ ਪਾਰਟਨਰ ਵੀਜ਼ਾ ਨੂੰ ਲੱਗ ਰਹੇ ਨੇ। ਜਿਹੜੇ ਆਪਾਂ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਦੀ ਗੱਲ ਕਰ ਰਹੇ ਹਾਂ ਉਹ 'ਚ 4 ਸਾਲ ਦੇ ਨੇੜੇ ਦਾ ਪ੍ਰੋਸੈਸਿੰਗ ਟਾਈਮ ਹੈਗਾ ਹੈ। ਹਾਲਾਂਕਿ ਮੈਂ ਜਸਟ ਇਹ ਕਹਿਣਾ ਚਾਹੂੰਗਾ ਕਿ ਜੇ ਤੁਸੀਂ ਪਾਰਟਨਰ ਵੀਜ਼ਾ ਦੀ ਐਪਲੀਕੇਸ਼ਨ ਜਿਹੜੀ ਉਹ ਡਿਸੀਜਨ ਰੈਡੀ ਲਾਉਂਦੇ ਆ ਸਾਰੇ ਡਾਕੂਮੈਂਟਸ ਨਾਲ ਲਾਉਂਦੇ ਹਾਂ ਤੇ ਚਾਂਸ ਹੈਗੇ ਆ ਕਿ ਤੁਹਾਡੀ ਐਪਲੀਕੇਸ਼ਨ ਜਿਹੜੀ ਉਹ ਜਲਦੀ ਡਿਸਾਈਡ ਹੋ ਜਾਵੇ। ਲੇਕਿਨ ਹਰ ਕੇਸ ਡਿਫਰੈਂਟ ਹੁੰਦਾ ਹੈ ਤੇ ਇਸ ਕਰਕੇ ਆਪਾਂ ਪ੍ਰੋਸੈਸਿੰਗ ਟਾਈਮ ਐਗਜੈਕਟਲੀ ਦੱਸ ਸਕਦੇ ਹਾਂ ਅੱਜ ਦੀ ਡੇਟ 'ਚ ਨੋਰਮਲ ਜਿਹੜਾ ਉਹ 18 ਤੋਂ 14।
ਤੇ ਜੇ ਆਪਾਂ ਗੱਲ ਕਰੀਏ ਮਾਪਿਆਂ ਦੇ ਵੀਜ਼ੇ ਨਾਲ ਸੰਬੰਧਿਤ, ਜਿਹੜੇ ਲੋਕ ਇੱਥੇ ਵਿਜ਼ਿਟਰ ਵੀਜ਼ੇ ਤੇ ਆਏ ਹੋਏ ਆ, ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਆਪਣੇ ਆਪ ਨੂੰ ਫਸੇ ਫਸੇ ਮਹਿਸੂਸ ਕਰਦੇ ਆ ਕਿਉਂਕਿ ਅੰਤਰਰਾਸ਼ਟਰੀ ਹਵਾਈ ਉਡਾਣਾਂ ਨਹੀਂ ਚੱਲ ਰਹੀਆਂ। ਕੁਛ ਨੇ ਆਪਣੇ ਵੀਜ਼ਾ ਵਧਾਉਣ ਲਈ ਅਰਜ਼ੀ ਵੀ ਦਾਇਰ ਕੀਤੀ ਹੋਈ ਹੈ, ਤੇ ਉਹ ਅਰਜ਼ੀਆਂ ਨੂੰ ਕਿੰਨਾ ਕੁ ਸਮਾਂ ਲੱਗ ਰਿਹਾ?
ਅੱਜ ਦੀ ਡੇਟ 'ਚ ਬ੍ਰਿਜਿੰਗ ਏ ਵੀਜ਼ਾ, ਜਦੋਂ ਤੁਸੀਂ ਐਪਲੀਕੇਸ਼ਨ ਲਾ ਦਿੰਦੇ ਇਹਦੀ ਤੇ ਤੁਹਾਨੂੰ ਬ੍ਰਿਜਿੰਗ ਏ ਵੀਜ਼ਾ ਮਿਲ ਜਾਂਦਾ ਨਾਲ ਹੀ ਨਾਲ, ਤੇ ਤੁਸੀਂ ਲੀਗਲੀ ਇੱਥੇ ਰਹਿ ਸਕਦੇ ਹਾਂ। ਜਿੱਥੇ ਨੋਰਮਲ ਪ੍ਰੋਸੈਸਿੰਗ ਟਾਈਮ ਵਿਜ਼ਿਟਰ ਵੀਜ਼ੇ ਦਾ ਆਮ ਹੀ ਮਤਲਬ 6 ਤੋਂ 8 ਹਫ਼ਤੇ ਸੀ, ਉਹ ਅੱਜ ਦੀ ਡੇਟ 'ਚ ਉਹ 4 ਤੋਂ 5 ਮਹੀਨੇ। ਪਰ ਇਹ 'ਚ ਘਬਰਾਉਣ ਦੀ ਕੋਈ ਲੋੜ ਨਹੀਂ ਆ ਕਿਉਂਕਿ ਤੁਹਾਡੇ ਕੋਲ ਬ੍ਰਿਜਿੰਗ ਵੀਜ਼ਾ ਇਹ ਹੈਗਾ ਹੈ। ਜਦੋਂ ਤੱਕ ਤੁਹਾਡੀ ਫਾਈਲ ਡਿਸਾਈਡ ਨਹੀਂ ਹੋ ਜਾਂਦੀ ਤਦ ਤੱਕ ਤੁਸੀਂ ਇੱਥੇ ਲੀਗਲੀ ਰਹਿ ਸਕਦੇ ਹਾਂ, ਇੱਕ ਤਰ੍ਹਾਂ ਨਾਲ ਇਹ ਸਮਝ ਲਓ ਕਿ ਤੁਹਾਡੇ ਕੋਲ ਵਿਜ਼ਿਟਰ ਵੀਜ਼ਾ ਹੈ।
ਜੀ, ਬਹੁਤ ਬਹੁਤ ਮਿਹਰਬਾਨੀ ਰਣਬੀਰ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਤੇ ਸਮੁੱਚੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨ ਲਈ।
ਧੰਨਵਾਦ ਤੁਹਾਡਾ ਵੀ ਸਤਿੰਦਰ।
ਯੂ ਵਿਦ ਐਸਪੀਐਸ ਰੇਡੀਓ।
ਪਿਆਰੇ ਦੋਸਤੋ, ਜੁਲਾਈ 2020 ਤੋਂ ਸੰਭਾਵੀ ਵੀਜ਼ਾ ਤਬਦੀਲੀਆਂ ਸੰਬੰਧੀ ਸਾਡੀ ਗੱਲਬਾਤ ਜਾਰੀ ਹੈ ਭਾਰਤ ਤੋਂ ਪੱਛਮੀ ਆਸਟ੍ਰੇਲੀਆ ਤੋਂ। ਇਸ ਵੇਲੇ ਟੈਲੀਫੋਨ ਲਾਈਨ ਤੇ ਸਾਡੇ ਨਾਲ ਸਾਂਝ ਬਣਾਈ ਆ ਨਰਿੰਦਰ ਕੌਰ ਹੋਣਾ ਨੇ, ਜੋ ਮਾਈਗ੍ਰੇਸ਼ਨ ਖੇਤਰ ਨਾਲ ਜੁੜੇ ਹੋਏ ਨੇ, ਇੱਕ ਮਾਈਗ੍ਰੇਸ਼ਨ ਏਜੰਟ ਨੇ। ਰਾਜਾਂ 'ਚ ਪ੍ਰਦੇਸ਼ਾਂ 'ਚ ਕੀ ਕੁਝ ਬਦਲਿਆ ਜਾਂ ਬਦਲ ਸਕਦਾ ਤਾਂ ਇਹਦੇ ਸਾਡੇ ਲੋਕਾਂ 'ਤੇ ਕੀ ਅਸਰ ਹੋ ਸਕਦੇ ਨੇ, ਉਸ ਸੰਬੰਧੀ ਅਸੀਂ ਚਰਚਾ ਕਰ ਰਹੇ ਹਾਂ। ਅਤੇ ਸਾਡੀ ਅੱਜ ਦੀ ਚਰਚਾ ਪੱਛਮੀ ਆਸਟ੍ਰੇਲੀਆ, ਕੁਈਨਜ਼ਲੈਂਡ, ਸਾਊਥ ਆਸਟ੍ਰੇਲੀਆ ਅਤੇ ਨਾਰਦਰਨ ਟੈਰੀਟਰੀ ਨਾਲ ਸੰਬੰਧਿਤ ਵੀਜ਼ਾ ਤਬਦੀਲੀਆਂ ਬਾਰੇ ਹੋਏਗੀ। ਹਾਂਜੀ ਨਰਿੰਦਰ, ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਜੀ।
ਜੀ, ਕੀ ਦੱਸਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਅਸੀਂ ਤੁਹਾਡੇ ਸੂਬੇ ਦੀ ਗੱਲ ਕਰਨੀ ਹੋਵੇ, ਪੱਛਮੀ ਆਸਟ੍ਰੇਲੀਆ 'ਚ ਕੀ ਕੋਈ ਸੰਭਾਵੀ ਤਬਦੀਲੀਆਂ ਆ ਸਕਦੀਆਂ 30 ਜੂਨ ਖਤਮ ਹੋਣ ਤੋਂ ਬਾਅਦ?
ਹਾਂਜੀ, ਸਾਡੇ WHO ਦੇ ਵਿੱਚ ਆਲਰੇਡੀ ਜਿਹੜੀ ਲਿਸਟ ਆ ਥੋੜੀ ਰਿਵਾਈਜ਼ ਹੋ ਚੁੱਕੀ ਹੈ, ਕੋਈ ਜ਼ਿਆਦਾ ਮੇਜਰ ਚੇਂਜਸ ਨਹੀਂ ਆ ਰਹੀਆਂ ਗਾ। ਬਟ WHO ਦੀਆਂ ਦੋ ਲਿਸਟ ਜਿਵੇਂ ਜਨਰਲ ਸਟ੍ਰੀਮ ਤੇ ਗ੍ਰੈਜੂਏਟ ਸਟ੍ਰੀਮ ਲਿਸਟ ਹੈਗੀਆਂ, ਉਹਦੇ ਵਿੱਚ ਜਨਰਲ ਸਟ੍ਰੀਮ ਦੇ ਵਿੱਚ ਤਾਂ ਬਹੁਤ ਜ਼ਿਆਦਾ ਘੱਟ ਓਕੂਪੇਸ਼ਨਸ ਆ, ਬਹੁਤ ਹੀ ਲਾਈਕ ਮੈਡੀਕਲ ਪ੍ਰੋਫੈਸ਼ਨਸ ਹੈਗੇ ਆ, ਉਹਦੇ ਵਿੱਚ ਵੀ ਉਹਨਾਂ ਨੇ ਨਰਸਿਸ, ਜਨਰਲ ਨਰਸ ਪਹਿਲਾਂ ਹੀ ਨਹੀਂ ਹੈਗੀ ਸੀ, ਬਟ ਇੱਕ ਮੈਂਟਲ ਹੈਲਥ ਵਾਲੀ ਰਿਮੂਵ ਕੀਤੀ ਆ, ਤੇ ਬਾਕੀ ਜਿਹੜੀਆਂ ਨਰਸਿਸ ਆ ਉਹ ਅੰਡਰ ਰਿਵਿਊ ਪਾਈਆਂ ਹੋਈਆਂ ਸਾਰੀਆਂ ਸਪੈਸ਼ਲਿਸਟ ਨਰਸਿਸ। ਤੇ ਜਿਹੜੀ ਗ੍ਰੈਜੂਏਟ ਸਟ੍ਰੀਮ ਆ ਉਹਦੇ ਵਿੱਚ ਵੀ ਕੋਈ ਜ਼ਿਆਦਾ ਚੇਂਜਸ ਨਹੀਂ ਆ, ਬਸ ਜਿਹੜੇ ਦੋ ਮੇਨ ਪੋਪੂਲਰ ਓਕੂਪੇਸ਼ਨ ਆ ਅਕਾਊਂਟੈਂਟ ਤੇ ਸ਼ੈਫ ਅੰਡਰ ਰਿਵਿਊ ਆ ਗਏ, ਸੋ ਬਾਕੀ ਓਕੂਪੇਸ਼ਨ ਐਸ ਸੱਚ ਅਵੇਲੇਬਲ ਆ, ਤੇ ਜਿਹੜੀਆਂ ਰਿਕੁਆਇਰਮੈਂਟਸ ਦੇ ਵਿੱਚ ਵੀ ਕੋਈ ਖਾਸ ਚੇਂਜਸ ਨਹੀਂ ਹੈਗੀਆਂ।
ਜੀ, ਤੇ ਆਪਾਂ ਗੱਲ ਕਰਨੀ ਹੋਵੇ ਦੱਖਣੀ ਆਸਟ੍ਰੇਲੀਆ ਦੀ, ਕੀ ਉੱਥੋਂ ਦੱਸ ਸਕਦੇ ਹੋ ਸਾਨੂੰ ਕਿ ਜਨਰਲ ਸਕਿਲਡ ਮਾਈਗ੍ਰੇਸ਼ਨ ਨਾਲ ਸੰਬੰਧਿਤ ਕੀ ਤਬਦੀਲੀਆਂ ਆਈਆਂ ਜਾਂ ਆ ਸਕਦੀਆਂ, ਖਾਸ ਤੌਰ ਤੇ ਜੇ ਆਪਾਂ ਸਕਿਲਡ ਓਕੂਪੇਸ਼ਨ ਲਿਸਟ ਤਹਿਤ ਗੱਲ ਕਰਨੀ ਹੋਵੇ?
ਹਾਂਜੀ, ਸਾਊਥ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ ਫਿਲਹਾਲ ਆਪਣੀਆਂ ਸਟੇਟ ਨੋਮੀਨੇਸ਼ਨ ਦੋਨੋਂ ਸਬ ਕਲਾਸਿਸ 491 ਤੇ 190 ਲਈ ਬੰਦ ਕੀਤੀਆਂ ਹੋਈਆਂ ਗਾ, ਸੋ 28th ਜੂਨ ਤੋਂ ਨਵੀਆਂ ਐਪਲੀਕੇਸ਼ਨਸ ਨਹੀਂ ਲੈ ਰਹੇ, ਜਿਹੜੀਆਂ ਪਹਿਲਾਂ ਪਾਈਆਂ ਹੋਈਆਂ ਉਹ ਪ੍ਰੋਸੈਸ ਹੋਣਗੀਆਂ ਪੁਰਾਣੇ ਕ੍ਰਾਈਟੀਰੀਆ ਦੇ ਹਿਸਾਬ ਨਾਲ, ਤੇ ਨਵਾਂ ਕ੍ਰਾਈਟੀਰੀਆ ਜਿਹੜਾ ਉਹ ਐਕਸਪੈਕਟਡ ਆ ਕਿ ਅਰਲੀ ਅਗਸਤ ਵਿੱਚ ਰਿਲੀਜ਼ ਕਰਨਗੇ ਨਵੀਆਂ ਲਿਸਟ, ਜੇ ਕੁਛ ਰਿਵੀਜ਼ਨ ਹੁੰਦੀ ਆ ਪਲੱਸ ਨਵੀਆਂ ਗਾਈਡਲਾਈਨਸ, ਅਰਲੀ ਅਗਸਤ ਵਿੱਚ ਰਿਲੀਜ਼ ਹੋਣ ਦੀ ਸੰਭਾਵਨਾ ਹੈਗੀ ਆ।
ਜੀ, ਤੇ ਨਾਰਦਰਨ ਟੈਰੀਟਰੀ ਤੇ ਕੈਨਬਰਾ ਦੀ ਵੀ ਆਪਾਂ ਨਾਲ ਨਾਲ ਗੱਲ ਕਰਨੀ ਆ, ਇਹ ਜਿਹੜੇ ਪ੍ਰਦੇਸ਼ ਨੇ, ਕਿਉਂਕਿ ਨਾਰਦਰਨ ਟੈਰੀਟਰੀ ਤਾਂ ਪਿਛਲੇ ਦਿਨੀ ਕਾਫੀ ਸੁਰਖੀਆਂ ਚ ਰਿਹਾ, ਸੋ ਉਸ ਲਿਹਾਜ਼ ਨਾਲ ਉਸ ਸਿਲਸਿਲੇ ਚ ਤੁਹਾਡੇ ਕੋਈ ਜਾਣਕਾਰੀ ਹੈ?
ਹਾਂਜੀ, ਨਾਰਦਰਨ ਟੈਰੀਟਰੀ ਦੀਆਂ ਜ਼ਿਆਦਾ ਚੇਂਜਸ ਆਈਆਂ, ਕੈਨਬਰਾ ਦੇ ਵਿੱਚ ACT ਦੇ ਵਿੱਚ ਵੀ ਅਗੇਨ ਕੋਈ ਫਿਲਹਾਲ ਕੋਈ ਚੇਂਜਸ ਨਹੀਂ ਆ, ਉਹਨਾਂ ਦੀਆਂ ਵੀ ਐਪਲੀਕੇਸ਼ਨ ਬੰਦ ਹੋ ਰਹੀਆਂ, ਅੱਜ 30th ਜੂਨ ਤੋਂ ਬਾਅਦ ਉਹਨਾਂ ਨੇ ਆਪਣਾ ਸਿਸਟਮ ਬੰਦ ਕਰ ਦੇਣਾ, ਨਵੀਆਂ ਜਿਹੜੀਆਂ ਓਕੂਪੇਸ਼ਨ ਤੇ ਗਾਈਡਲਾਈਨਸ ਉਹਨਾਂ ਦੀਆਂ ਅਗਲੇ ਇਨਵੀਟੇਸ਼ਨ ਰਾਊਂਡ ਤੋਂ ਪਹਿਲਾਂ ਬਿਫੋਰ ਔਰ 1st ਅਗਸਤ ਤੱਕ ਰਿਲੀਜ਼ ਹੋਣ ਦੀ ਸੰਭਾਵਨਾ ਹੈਗੀ ਆ। ਜਿਹੜੀਆਂ ਨਾਰਦਰਨ ਟੈਰੀਟਰੀ ਦੇ ਵਿੱਚ ਖਾਸ ਮੇਜਰ ਚੇਂਜਸ ਆਈਆਂ, ਸੋ ਮੇਨ ਤਾਂ ਜਿਹੜੀਆਂ ਹੈਗੀਆਂ, ਮਤਲਬ ਜੇ ਤੁਸੀਂ ਨਾਰਦਰਨ ਟੈਰੀਟਰੀ ਦੇ ਵਿੱਚ ਰਹਿੰਦੇ ਨਹੀਂ ਪਏ, ਇਫ ਯੂ ਆਰ ਨੋਟ ਲਿਵਿੰਗ ਇਨ ਨਾਰਦਰਨ ਟੈਰੀਟਰੀ ਕਿਸੇ ਇੰਟਰ ਸਟੇਟ ਰਹਿ ਰਹੇ ਹਾਂ, ਤਾਂ ਤੁਸੀਂ ਜਾਂ ਤੁਹਾਡੇ ਮਾਈਗ੍ਰੇਟਿੰਗ ਡਿਪੈਂਡੈਂਟਸ ਜਿਹੜੇ ਫੈਮਿਲੀ ਮੈਂਬਰਸ ਆ ਜਿਹਦੇ ਵਿੱਚ ਤੁਸੀਂ ਇੰਕਲੂਡ ਕਰਨੇ ਆ, ਤਾਂ ਜੇ ਉਹ ਕਿਤੇ ਹੋਰ ਰਹਿ ਰਹੇ ਆ ਤਾਂ ਤੁਸੀਂ ਨਾਰਦਰਨ ਟੈਰੀਟਰੀ ਲਈ ਐਲੀਜੀਬਲ ਨਹੀਂ ਹੋ ਸਕਦੇ। ਤੇ ਜੇ ਤੁਸੀਂ ਸਟੂਡੈਂਟ ਵੀਜ਼ੇ ਤੇ ਆ, ਤੁਸੀਂ ਜਾਂ ਤੁਹਾਡੇ ਮਾਈਗ੍ਰੇਟਿੰਗ ਫੈਮਿਲੀ ਮੈਂਬਰਸ ਜਿਹੜੇ ਆ ਉਹ ਸਟੂਡੈਂਟ ਵੀਜ਼ਾ ਤੇ ਹੈਗੇ ਤਾਂ ਵੀ ਤੁਸੀਂ ਨਹੀਂ ਐਲੀਜੀਬਲ ਹੈਗੇ। ਤੇ ਦੂਸਰਾ, ਜੇ ਤੁਸੀਂ ਆਲਰੇਡੀ 489 ਜਾਂ 491 ਲਈ ਨੋਮੀਨੇਟ ਹੋ ਚੁੱਕੇ ਆ, ਤਾਂ ਤੁਸੀਂ ਪਰਮਾਨੈਂਟ 1090 ਲਈ ਨਹੀਂ ਐਲੀਜੀਬਲ ਹੋ ਸਕਦੇ।
ਖਾਸ ਤੌਰ ਤੇ ਜਿਹੜੇ ਵਿਦਿਆਰਥੀ ਵੀਜ਼ੇ ਜਿਨ੍ਹਾਂ ਲੋਕਾਂ ਦੇ ਮੁੱਕਦੇ ਆਪਣੀ ਪੜ੍ਹਾਈ ਕੰਪਲੀਟ ਕਰ ਲੈਂਦੇ ਆ ਉਹ ਤੇ ਟੈਂਪਰੇਰੀ ਵੀਜ਼ਾ ਵਾਲੇ, ਕਿਉਂਕਿ ਉਹਨਾਂ ਦਾ ਧਿਆਨ ਬਹੁਤ ਆ ਉਸ ਪਾਸੇ ਨੂੰ, ਸੋ ਉਸ ਸੰਬੰਧੀ ਕੀ ਰਿਕੁਆਇਰਮੈਂਟਸ ਨੇ?
ਹਾਂਜੀ, ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਜਿਹੜੇ ਗ੍ਰੈਜੂਏਟ ਹੋ ਰਹੇ ਆ ਜਾਂ ਹੋ ਚੁੱਕੇ ਆ, ਜੇ ਤਾਂ ਤੁਸੀਂ ਐਨ ਟੀ ਚ ਨਾਰਥਨ ਟੈਰੀਟਰੀ ਚ ਪੜ੍ਹੇ ਆ ਤਾਂ ਤੁਸੀਂ ਐਲੀਜੀਬਲ ਹੋ ਸਕਦੇ ਆ 190 ਜਾਂ 491 ਲਈ। ਸੋ ਜਿਹੜੇ ਤਾਂ 491 ਜਿਹੜੇ 190 ਲਈ ਆ ਉਹਨਾਂ ਲਈ 2 ਸਾਲ ਉਹਨਾਂ ਨੂੰ ਸਟੱਡੀ ਉੱਥੇ ਚਾਹੀਦੀ ਆ, ਪਲੱਸ ਉਦੋਂ ਬਾਅਦ ਉਹ 6 ਮਹੀਨੇ ਕੰਟੀਨਿਊਸਲੀ ਨਾਰਥਨ ਟੈਰੀਟਰੀ ਦੇ ਵਿੱਚ ਰਹਿੰਦੇ ਹੋਣੇ ਚਾਹੀਦੇ ਆ, ਜੋਬ ਲੱਭਣ ਆਪਣੇ ਜੈਨੂਇਨ ਐਫਰਟਸ ਦਿਖਾਉਣੇ ਪੈਣੇ ਉਹਨਾਂ ਨੂੰ ਕਿ ਉਹਨਾਂ ਨੇ ਨਾਰਥਨ ਟੈਰੀਟਰੀ ਵਿੱਚ ਆਪਣੇ ਓਕੂਪੇਸ਼ਨ ਵਿੱਚ ਜੋਬ ਲੱਭਣ ਦੀ ਕੋਸ਼ਿਸ਼ ਕੀਤੀ ਆ। ਸੋ ਫੁੱਲ ਟਾਈਮ ਵਰਕ ਰਾਈਟਸ ਵੀਜ਼ਾ ਉਹਨਾਂ ਕੋਲ ਹੋਣਾ ਚਾਹੀਦਾ, ਜਿਹੜਾ ਯੂਜਲੀ 485 ਹੁੰਦਾ ਗਾ ਗ੍ਰੈਜੂਏਟ ਵੀਜ਼ਾ, ਟੈਂਪਰੇਰੀ ਗ੍ਰੈਜੂਏਟ ਵੀਜ਼ਾ ਸਟੱਡੀਜ਼ ਤੋਂ ਬਾਅਦ। ਅਤੇ ਜਿਹੜੇ ਸਟੂਡੈਂਟ ਇਹ ਨਹੀਂ ਦਿਖਾ ਸਕਦੇ, 6 ਮਹੀਨੇ ਦਾ ਨਹੀਂ ਮੀਟ ਕਰ ਸਕਦੇ ਰਿਕੁਆਇਰਮੈਂਟ, ਉਹ 190 ਲਈ ਨਹੀਂ ਐਲੀਜੀਬਲ ਹੋ ਸਕਦੇ, ਉਹ 491 ਲਈ ਜਾ ਸਕਦੇ ਹੈਗੇ। ਅਤੇ ਇਹ ਰਿਕੁਆਇਰਮੈਂਟ ਜਿਹੜੀ ਆ ਸਟੂਡੈਂਟਸ ਜਿਹੜੇ ਇਸ ਸਮੈਸਟਰ 'ਚ ਗ੍ਰੈਜੂਏਟ ਹੋ ਰਹੇ ਆ ਨਾਰਥਨ ਟੈਰੀਟਰੀ ਦੇ ਵਿੱਚ, ਉਹਨਾਂ ਲਈ ਨਹੀਂ ਐਪਲੀਕੇਬਲ ਹੋਊਗੀ, ਜਿਹੜੇ ਮਤਲਬ ਫਸਟ ਸਮੈਸਟਰ 'ਚ 2020 ਦੇ ਵਿੱਚ ਖਤਮ ਕਰ ਰਹੇ ਸੀਗੇ, ਹੁਣ ਖਤਮ ਕਰਨਗੇ। ਜੇ ਉਹ ਆਪਣੀ 1 ਅਗਸਤ ਤੋਂ ਪਹਿਲਾਂ ਦੀ ਕੰਪਲੀਸ਼ਨ ਲੈਟਰ ਲੈ ਆਉਣਗੇ ਤਾਂ ਉਹ 190 ਲਈ ਵੀ ਐਲੀਜੀਬਲ ਹੋ ਸਕਦੇ ਆ। ਤੇ ਜਿਹੜੇ 6 ਮੰਥਸ ਦੀ ਰੈਜ਼ੀਡੈਂਸ ਨਹੀਂ ਦਿਖਾ ਸਕਦੇ ਉਦੋਂ ਬਾਅਦ ਆਪਣੀ ਸਟੱਡੀਜ਼ ਤੋਂ ਬਾਅਦ, ਤਾਂ ਉਹ 491 ਲਈ ਹੀ ਐਲੀਜੀਬਲ ਹੋ ਸਕਦੇ ਆ।
ਜੀ, ਤੇ ਆਪਾਂ ਗੱਲ ਨੂੰ ਸਿਰੇ ਲਾਈਏ, ਜੇ ਆਪਾਂ ਸਾਰੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਨਰਿੰਦਰ, ਜਦ ਕੋਈ ਭਾਰਤ ਤੋਂ ਤੁਰਦਾ ਤਾਂ ਸਲਾਹਾਂ ਹੋਰ ਹੁੰਦੀਆਂ, ਹੁਣ ਜਿਹੜੇ ਇੱਥੇ ਬੱਚੇ ਪੜ੍ਹਦੇ ਆ ਜਾਂ ਵਿਦਿਆਰਥੀ ਨੇ ਉਹਨਾਂ ਲਈ ਤੁਹਾਡੀ ਸਲਾਹ ਵੱਖਰੀ ਹੋਊਗੀ। ਕੀ ਕੋਈ ਸ਼ੋਰ ਸ਼ਾਰਟ ਤਰੀਕਾ ਹੈਗਾ ਕਿ ਬਈ ਆਹ ਖਾਸ ਕਿੱਤੇ ਨੇ ਜਿਨ੍ਹਾਂ ਦੇ ਵਿੱਚ ਆਇਆ ਜਾ ਸਕਦਾ ਜਾਂ ਪੜ੍ਹਿਆ ਜਾ ਸਕਦਾ ਜਾਂ ਜਿਨ੍ਹਾਂ 'ਚ PR ਦੇ ਰਾਸਤੇ ਵਧੀਆ ਹੋ ਸਕਦੇ ਆ? ਉਹ ਮੈਂ ਮਹਿਸੂਸ ਕਰਦਾ ਕਿ ਹਰੇਕ ਸੂਬੇ ਦੀਆਂ ਵੱਖੋ ਵੱਖਰੀਆਂ ਸਕਿੱਲਡ ਓਕੂਪੇਸ਼ਨ ਲਿਸਟਾਂ, ਪਰ ਕਈ ਹੁੰਦੇ ਆ ਸਕਿੱਲ ਜਿਹੜੇ ਤਕਰੀਬਨ ਹਰ ਜਗ੍ਹਾ ਹੀ ਫਿੱਟ ਹੋ ਜਾਂਦੇ ਆ।
ਹਾਂਜੀ, ਮੇਨਲੀ ਤਾਂ ਹੁਣ ਤੁਸੀਂ ਦੇਖੋ ਸਟੂਡੈਂਟ ਵੀਜ਼ਾ ਤੇ ਜਿਹੜਾ ਆਪਣਾ PR ਦਾ ਵੈਸੇ ਡਿਫਰੈਂਟ, ਦੋਨੋਂ ਡਿਫਰੈਂਟ ਪਾਥਵੇ ਆ। ਸੋ ਸਟੂਡੈਂਟ ਵੀਜ਼ਾ ਕਦੇ ਵੀ ਗਰੰਟੀ ਨਹੀਂ ਹੁੰਦਾ ਕਿ ਅੱਗੇ ਤੁਹਾਨੂੰ PR ਲੈ ਕੇ ਜਾਊਗਾ। ਸੋ ਮੇਨਲੀ ਤੁਹਾਡੀ ਪਹਿਲੀ ਪੁਰਾਣੀ ਸਟੱਡੀ ਕੀ ਆ ਉਹਦੇ ਸਟੂਡੈਂਟ ਵੀਜ਼ਾ ਜਦੋਂ ਤੁਸੀਂ ਪਾਉਂਦੇ ਆ, ਤੁਸੀਂ ਫਿਰ ਫਿਊਚਰ ਵੀ ਆਪਣਾ ਕੋਰਸ ਉਸੇ ਹਿਸਾਬ ਨਾਲ ਲੈ ਕੇ ਆਉਂਦੇ ਆ। ਬਟ ਜੇ ਤੁਸੀਂ ਕੋਈ ਚੰਗਾ ਕੋਰਸ ਕਰਦੇ ਆ, ਪ੍ਰੋਫੈਸ਼ਨਲ ਕੋਰਸ ਕਰਦੇ ਆ, ਸਕਿੱਲਡ ਕਰਦੇ ਆ, ਜਿੱਦਾਂ ਕਿ ਆਪਣੇ IT ਹੋ ਗਿਆ, ਮੈਡੀਕਲ ਪ੍ਰੋਫੈਸ਼ਨਸ ਹੋ ਗਏ, ਇੰਜੀਨੀਅਰਿੰਗ ਦੇ ਹੋ ਗਏ, ਸੋ ਇਹ ਹੋ ਗਏ, ਜਾਂ ਫਿਰ ਟ੍ਰੇਡ ਕੋਰਸਿਸ ਵੀ ਕਾਫੀ ਲਿਸਟ ਰਹੇ ਆ ਤੇ ਕਾਫੀ ਮਤਲਬ ਹੌਟ ਕੋਰਸ ਹੀ ਰਹੇ ਹੈਗੇ ਤੇ ਆਉਣ ਵਾਲੇ ਟਾਈਮ 'ਚ ਵੀ ਐਕਸਪੈਕਟਡ ਆ ਕੇ ਰਹਿਣਗੇ।
ਨਹੀਂ ਤੇ ਅਕਾਊਂਟਿੰਗ ਤੇ ਨਰਸਿੰਗ ਵਾਲੇ, ਕਿਉਂਕਿ ਬਹੁਤ ਨੇ ਸਾਡੇ ਭਾਈਚਾਰੇ ਚੋਂ, ਉਹਨਾਂ ਲਈ ਕੋਈ ਠੰਡੀ ਬਾਹ ਦਾ ਬੁੱਲਾ ਹੋ ਸਕਦਾ?
ਹਾਂਜੀ, ਨਰਸਿੰਗ ਵਾਲੇ ਦੇਖੋ ਕਈ ਹੀ ਸਟੇਟਸ ਨਰਸਿਸ ਬਹੁਤ ਪ੍ਰੈਫਰ ਕਰ ਰਹੀਆਂ। ਸਾਡਾ ਜਿੱਦਾਂ WH ਨਰਸਿਸ ਦੀ ਨਹੀਂ ਹੈਗੀ ਡਿਮਾਂਡ ਜ਼ਿਆਦਾ, WH ਸਟੇਟ ਸਪੋਂਸਰ ਨਹੀਂ ਹੈਗੀ ਨਰਸਿਸ ਲਈ, ਹਾਲਾਂਕਿ ਇੰਨਾ ਹੌਟ ਓਕੂਪੇਸ਼ਨ ਰਿਹਾ ਪਿੱਛੇ, ਤੁਹਾਨੂੰ ਪਤਾ ਇੰਨੇ ਡਿਮਾਂਡ 'ਚ ਵੀ ਰਿਹਾ। ਸਾਡੇ ਓਪੋਜ਼ਿਟ ਹੋਇਆ, ਜਦਕਿ ਅਕਾਊਂਟੈਂਟ ਤੁਸੀਂ ਦੇਖੋ 100 ਪੁਆਇੰਟਸ ਤੇ ਬੈਠੇ ਹੋਏ ਆ, ਬਟ WH ਰੀਸੈਂਟਲੀ ਉਹਨਾਂ ਨੇ ਕਾਫੀ ਅਕਾਊਂਟੈਂਟਸ ਇਨਵਾਈਟ ਕੀਤੇ ਆ, ਈਵਨ 70, 75, 65 ਤੇ ਵੀ ਲੋਕਾਂ ਨੂੰ ਇਨਵਾਈਟ ਆ ਗਏ ਹੈਗੇ। ਸੋ ਇਹ ਡਿਪੈਂਡ ਕਰਦਾ, ਮੇਰੇ ਹਿਸਾਬ 'ਚ ਲੱਗੇ ਰਹਿਣਾ ਚਾਹੀਦਾ, ਆਪਣੇ ਪੁਆਇੰਟਸ ਕਰੋ ਆਪਣੀਆਂ ਜਿੱਥੋਂ ਵੀ ਤੁਸੀਂ ਜਿੰਨੇ ਕਰ ਸਕਦੇ ਆ। ਬਾਕੀ ਇਹ ਦੇਖੋ ਵੀ ਤੁਸੀਂ ਜਿਹੜੀਆਂ ਸਟੇਟਸ ਦੀਆਂ ਸਟੇਟ ਗ੍ਰੈਜੂਏਟ ਨੂੰ ਆਪਣੇ ਨੂੰ ਕਰਦੀਆਂ ਨੋਮੀਨੇਟ, ਤਾਂ ਤੁਸੀਂ ਜ਼ਿਆਦਾ ਉਸ ਸਟੇਟ 'ਚ ਜਾ ਕੇ ਰਹੋ, ਖਾਸ ਕਰਕੇ ਤੁਸੀਂ ਜਿਹੜੀਆਂ ਮੇਜਰ ਮੈਟਰੋਪੋਲੀਟਨ ਸਟੇਟਸ ਨੂੰ ਅਵੋਇਡ ਕਰੋ, ਰੀਜਨਲ ਵੱਲ ਨੂੰ ਜਾਓ, ਉੱਥੇ ਪੜ੍ਹੋ, ਤੇ ਤਾਂ ਕਿ ਜੇ ਤੁਸੀਂ ਉੱਥੇ ਪੜ੍ਹਦੇ ਹੋ, ਉੱਥੇ ਰਹਿੰਦੇ ਆ, ਤਾਂ ਮੋਸਟਲੀ ਅੱਜ ਕੱਲ੍ਹ ਸਾਰੀਆਂ ਸਟੇਟਸ ਆਪਣੇ ਗ੍ਰੈਜੂਏਟਸ ਨੂੰ ਪ੍ਰੈਫਰ ਕਰ ਰਹੀਆਂ ਕਿ ਜੇ ਤੁਸੀਂ ਉੱਥੇ ਪੜ੍ਹਦੇ ਆ, ਐਟਲੀਸਟ 2 ਇਅਰ ਸਟੱਡੀ ਉੱਥੇ ਕਰਦੇ ਆ, ਤਾਂ ਤੁਹਾਨੂੰ ਅੱਗੇ ਉਹ ਨੋਮੀਨੇਟ ਵੀ ਕਰ ਦੇਣਗੀਆਂ ਸਟੇਟ ਨੋਮੀਨੇਸ਼ਨ ਅੰਡਰ।
ਜੀ, ਬਹੁਤ ਬਹੁਤ ਮਿਹਰਬਾਨੀ ਨਰਿੰਦਰ ਸਾਡੇ ਨਾਲ ਗੱਲਬਾਤ ਕਰਨ ਲਈ ਤੇ ਸਮੁੱਚੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨ ਲਈ ਧੰਨਵਾਦ।
ਥੈਂਕ ਯੂ ਜੀ।
ਯੂ ਵਿਦ SBS ਰੇਡੀਓ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple ਪੋਡਕਾਸਟ, Google ਪੋਡਕਾਸਟ, Spotify ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।